ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਸਿੱਖਾ ਚੌ ਚੱਕਿਆ ਚੌ ਵਾਇਆ, ਇਹੋ ਮਨ ਇਕਤ ਘਰ ਆਣਾ। ਏਹੜ ਤੇਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣਾ। ਸਿੱਖਾ ਚੌ ਚੱਕਿਆ ਚੌ ਵਾਇਆ, ਇਹੋ ਮਨ ਇਕਤ ਘਰ ਆਣਾ। ਏਹੜ ਤੇਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣਾ। ਸਤਿਗੁਰ ਅੱਗੇ ਟਹਿ ਪਾਉ, ਸਭ ਕਿਛ ਜਾਣੈ ਜਾਣਾ। ਆਸਾ ਮਨਸਾ ਜਲਾਏ ਤੂੰ, ਹੋਏ ਰਹੋ ਮਿਹਮਾਨ। ਸਤਿਗੁਰ ਕੈ ਭਾਣੈ ਪੀ ਚਲਹੈ, ਤਾ ਦਰਗਹ ਪਾਵਹਿ ਮਾਣ। ਨਾਨਕ ਜੇ ਨਾਮ ਨਾ ਚੇਤਨੀ, ਤਿੰਨ ਤਿਗ ਪੈਨਣ ਤਿਗ ਖਾਣ। ਸਤਿਗੁਰ ਕੈ ਭਾਣੈ ਪੀ ਚਲਹੈ, ਤਾ ਦਰਗਹ ਪਾਵਹਿ ਮਾਣ। ਨਾਨਕ ਜੇ ਨਾਮ ਨਾ ਚੇਤਨੀ, ਤਿੰਨ ਤਿਗ ਪਹਿਨਣ ਤਿਗ ਖਾਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਗੁਰ ਸਿੰਘਾਸਨ ਦੇ ਮਾਲਕ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੰਮ੍ਰਿਤ ਵੇਲੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਜੀ ਦੇ ਅੰਦਰ ਪ੍ਰਕਾਸ਼ਮਾਨ ਹੁੰਦਿਆਂ ਆਏ ਅੱਜ ਦੇ ਪਾਵਨ ਹੁਕਮ ਨਾਲ ਜੁੜਦੇ ਹਾਂ। ਇਸ ਸਮੇਂ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਆਪ ਜੀ ਅਮੋਲਕ ਗੁਰਬਚਨ ਮੁੱਖ ਵਾਕ ਦੇ ਰੂਪ ਵਿੱਚ ਸ਼ਰਵਣ ਕਰਨ ਲਈ ਜੁੜ ਬੈਠੇ ਹੋ। ਸਾਹਿਬ ਦੀ ਬਖਸ਼ਿਸ਼ ਰਹਿਮਤ ਪ੍ਰਾਪਤ ਕਰੀਏ, ਮੇਰੇ ਪਾਤਸ਼ਾਹ ਆਪ ਕਿਰਪਾ ਦ੍ਰਿਸ਼ਟੀ ਕਰਨ, ਪਾਵਨ ਸ਼ਬਦ ਨੂੰ ਪੜ੍ਹਨ ਸੁਣਨ ਵਿਚਾਰਨ ਅਤੇ ਹਿਰਦੇ ਵਿੱਚ ਟਿਕਾਵਣ ਦੀ ਸਮਰੱਥ ਦੇ ਕੇ ਸ਼ਬਦ ਅਨੁਸਾਰ ਜੀਵਨ ਬਣਾ ਦੇਣ, ਤਾਂ ਕਿ ਇਹ ਜੀਵਨ ਗੁਰ ਸ਼ਬਦ ਦੀ ਅਗਵਾਈ ਕਬੂਲਦਿਆਂ ਮੰਜ਼ਿਲ ਤੱਕ ਪੁੱਜ ਸਕੇ। ਆਓ ਸਾਹਿਬ ਦੀ ਰਹਿਮਤ ਪ੍ਰਾਪਤ ਕਰੀਏ, ਮਾਲਕ ਕਿਰਪਾ ਕਰਨ। ਸ਼ਬਦ ਵਿਚਾਰਨ ਤੋਂ ਪਹਿਲਾਂ ਇੱਕ ਵਾਰੀ ਆਪਣੇ ਭਲੇ ਲਈ ਅਤੇ ਸਰਬੱਤ ਦੇ ਭਲੇ ਲਈ ਸਾਰੇ ਆਖੋ ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ ਸੇਖਾ ਚਾਉ ਚੱਕਿਆ ਚਾਉ ਵਾਇਆ ਇਹੋ ਮਨ ਇੱਕ ਤੂੰ ਘਰ ਆਣ।
ਇਹ ਪਾਵਨ ਹੁਕਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ 646 ਅੰਗ 'ਤੇ ਸੁਭਾਈ ਮਾਨ ਹੈ। ਸੋਰਠ ਕੀ ਵਾਰ ਮਹੱਲਾ ਚੌਥਾ ਦੇ ਸਿਰਲੇਖ ਹੇਠ ਇਸ ਪਾਵਨ ਦੋ ਸਲੋਕ ਜੋ ਕਿ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਨੇ ਅਤੇ ਇੱਕ ਪੌੜੀ ਜਿਸ ਦਾ ਵਾਰ ਨਾਲ ਸੰਬੰਧ ਹੈ ਉਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਹੈ। ਹਜ਼ੂਰ ਇਸ ਆਰੰਭਕ ਸਲੋਕ ਵਿੱਚ ਫੁਰਮਾਨ ਕਰਦੇ ਨੇ ਸਲੋਕ ਮਹੱਲਾ ਤੀਜਾ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਫੁਰਮਾਨ ਹੈ, ਸੇਖਾ ਚੌ ਚੱਕਿਆ ਚੌ ਵਾਇਆ ਇਹੋ ਮਨ ਇਕਤ ਘਰ ਆਣ। ਐ ਸੇਖ ਤੂੰ ਕਿਸੇ ਦਾ ਚੁੱਕਿਆ ਚੁਕਾਇਆ ਕਿਹੜੀਆਂ ਗੱਲਾਂ ਪਿਆ ਕਰਦੇ। ਗੁਰੂ ਅਮਰਦਾਸ ਮਹਾਰਾਜ ਜੀ ਨੇ ਬਿਹਾਗੜੇ ਕੀ ਵਾਰ ਵਿੱਚ ਵੀ ਸੇਖ ਨੂੰ ਸੰਬੰਧਿਤ ਕੀਤਾ ਹੈ। ਸੰਬੰਧਿਤ ਹੋ ਕੇ ਪਾਵਨ ਸ਼ਬਦ ਸੇਖ ਨੂੰ ਸੰਬੋਧਕ ਕਰਦੇ ਨੇ। ਸੇਖਾ ਅੰਦਰੋਂ ਜ਼ੋਰ ਛੱਡ ਤੂੰ ਭਉ ਕਰ ਝੱਲ ਗਵਾਏ। ਐ ਸੇਖ ਤੂੰ ਅੰਦਰੋਂ ਝੱਲ ਪੁਣਾ ਛੱਡ ਤੂੰ ਸਿੱਖਿਆ ਸਿਖਾਇਆ ਚੁੱਕੇ ਤੇਰੀ ਆਪਣੀ ਗੱਲ ਨਹੀਂ ਹੈ ਤੂੰ ਕਿਸੇ ਦਾ ਸਿਖਾਇਆ ਹੋਇਆ ਚੌ ਚੱਕਿਆ ਚਵਾਇਆ ਕੀ ਪਿਆ ਬੋਲਦਾ ਆਪਣੇ ਮਨ ਨੂੰ ਇੱਕ ਦੇ ਘਰ ਲਿਆ। ਅਗਰ ਤੇਰਾ ਮਨ ਬਾਹਰ ਦੀ ਸਿਖਾਵਟ ਵਿੱਚ ਜਾਏਗਾ ਪਤਾ ਨਹੀਂ ਕੀ ਕੁਝ ਬੋਲੇਗਾ, ਅਗਰ ਤੇਰਾ ਮਨ ਗੁਰੂ ਕੇ ਸ਼ਬਦ ਦੇ ਆਸ਼ੇ ਅਨੁਸਾਰ ਚੱਲੇਗਾ ਤੇ ਉਹ ਇੱਕ ਦੇ ਘਰ ਵਿੱਚ ਆ ਜਾਏਗਾ, ਉਹ ਦੁਬਧਾ ਵਿੱਚ ਨਹੀਂ ਪਏਗਾ, ਉਹ ਮਾਇਆ ਦੇ ਪ੍ਰਭਾਵ ਵਿੱਚ ਨਹੀਂ ਹੋਵੇਗਾ, ਬਲਕਿ ਰੱਬ ਦੇ ਨਾਲ ਸਾਂਝ ਪਾਉਣ ਵਾਲੀ ਉਸ ਦੀ ਇਕਤ ਘਰ ਆਉਣ ਵਾਲੀ ਅਵਸਥਾ ਬਣ ਜਾਏਗੀ।
ਏਹੜ ਤੇਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ।
ਏਹੜ ਤੇਹੜ ਇੱਧਰ ਉੱਧਰ ਦੀਆਂ ਗੱਲਾਂ ਛੱਡ, ਐਵੇਂ ਆਲਤੂ ਫਾਲਤੂ ਪਾਸੇ ਧਿਆਨ ਨਾ ਲਿਜਾ, ਗੁਰੂ ਕੇ ਸ਼ਬਦ ਨੂੰ ਪਹਿਚਾਣ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜੋ ਗੁਰੂ ਕਾ ਸ਼ਬਦ ਹੈ ਉਸ ਦੀ ਪਹਿਚਾਣ ਕਰਕੇ ਗੁਰੂ ਕਾ ਸ਼ਬਦ ਤੈਨੂੰ ਸਮਝਾਉਂਦਾ ਕੀ ਹੈ, ਗੁਰੂ ਕੇ ਸ਼ਬਦ ਦਾ ਆਸ਼ਾ ਕੀ ਹੈ, ਗੁਰੂ ਕੇ ਸ਼ਬਦ ਦੀ ਗਹਿਰਾਈ ਵਿੱਚ ਉਤਰ ਤਾਂ ਕਿ ਤੇਰਾ ਜੀਵਨ ਗੁਰੂ ਕੇ ਸ਼ਬਦ ਨੂੰ ਪਹਿਚਾਨਦਿਆਂ ਪਹਿਚਾਨਦਿਆਂ ਆਪਣਾ ਜੀਵਨ ਪਹਿਚਾਨਣ ਵਾਲਾ ਤੇਰਾ ਜੀਵਨ ਬਣ ਜਾਏ। ਗੁਰੂ ਕੇ ਸ਼ਬਦ ਦੀ ਪਹਿਚਾਣ ਕਰ ਲਵੇਂ ਤੂੰ ਰੱਬ ਦੀ ਪਹਿਚਾਣ ਕਰ ਲਵੇਂ, ਤੂੰ ਗੁਰੂ ਕੇ ਸ਼ਬਦ ਦੀ ਪਹਿਚਾਣ ਕਰ ਲਵੇਂ ਤੈਨੂੰ ਝੂਠ ਦਾ ਵੀ ਪਤਾ ਚੱਲ ਜਾਏ, ਤੈਨੂੰ ਸੱਚ ਦਾ ਵੀ ਪਤਾ ਚੱਲ ਜਾਏ। ਅਗਰ ਗੁਰੂ ਕੇ ਸ਼ਬਦ ਦੀ ਗਹਿਰਾਈ ਵਿੱਚ ਉਤਰੇ ਤੂੰ ਇੱਧਰ ਉੱਧਰ ਨਾ ਭਟਕੇ ਬਲਕਿ ਇੱਕ ਨਿਰੰਕਾਰ ਜੀ ਦੇ ਨਾਲ ਤੂੰ ਸਾਂਝ ਪਾਉਣ ਵਾਲੇ ਕਦਮ ਉਠਾ ਲਵੇਂ ਜੀ।
ਸਤਿਗੁਰ ਅੱਗੇ ਟਹਿ ਪਾਓ ਸਭ ਕਿਛ ਜਾਣੈ ਜਾਣ।
ਤੂੰ ਸਤਿਗੁਰੂ ਅੱਗੇ ਟਹਿ ਪਾਓ, ਸਤਿਗੁਰੂ ਅੱਗੇ ਆਪਣਾ ਆਪਾ ਸੁੱਟ ਦੇ। ਮੈਂ ਬੇਨਤੀ ਕਰਾਂਗਾ ਇੱਕ ਸਤਿਗੁਰੂ ਅੱਗੇ ਟਹਿ ਪੈਣਾ, ਸਰੀਰਕ ਤੌਰ 'ਤੇ ਮਸਤ ਝੁਕਾਉਣਾ, ਨਮਸਕਾਰ ਕਰਨੀ, ਦੰਡਵਤ ਪ੍ਰਣਾਮ ਕਰਨੀ, ਇੱਕ ਹੈ ਸਰੀਰਕ ਤੌਰ 'ਤੇ ਸਤਿਗੁਰੂ ਅੱਗੇ ਢਹਿ ਪੈਣਾ, ਇੱਕ ਹੈ ਮਾਨਸਿਕ ਵਿਚਾਰਧਾਰਾ ਦਾ ਹੰਕਾਰ ਛੱਡ ਕੇ ਆਪਣੀ ਮਨਮਤਤਾ ਦਾ ਰਾਹ ਛੱਡ ਕੇ ਅੰਦਰੋਂ ਧਰ ਕੇ ਗੁਰੂ ਅੱਗੇ ਢਹਿ ਜਾਣਾ ਅਤੇ ਇਹ ਜਾਣਨਾ ਸਤਿਗੁਰੂ ਸਭ ਕੁਛ ਜਾਣਦੇ ਨੇ, ਮੈਂ ਗੁਰੂ ਕੋਲੋਂ ਕੁਝ ਛੁਪਾ ਨਹੀਂ ਸਕਦਾ, ਉਹ ਮੇਰੇ ਭੀਤਰ ਦੀ ਜਾਣਨ ਵਾਲੇ ਨੇ, ਉਹ ਮੇਰੀਆਂ ਚਲਾਕੀਆਂ ਵੀ ਜਾਣਨ ਵਾਲੇ ਨੇ, ਉਹ ਮੇਰੇ ਅੰਦਰ ਦੀ ਆਪਣੀ ਮਨਮਤਤਾ ਦੇ ਰਾਹ 'ਤੇ ਚੱਲਣ ਵਾਲੀ ਮੇਰੀ ਮਨ ਹੱਠ ਬਿਰਤੀ ਨੂੰ ਵੀ ਜਾਣਨ ਵਾਲੇ ਨੇ। ਤੂੰ ਉਹ ਸਤਿਗੁਰੂ ਅੱਗੇ ਢਹਿ ਪਾਉ ਅਤੇ ਉਹ ਸਤਿਗੁਰੂ ਤੇਰਾ ਜੀਵਨ, ਮੈਂ ਬੇਨਤੀ ਕਰਾਂਗਾ ਭਟਕਾਉਣਗੇ ਨਹੀਂ, ਉਹ ਤੇਰੇ ਜੀਵਨ ਨੂੰ ਮੰਜ਼ਿਲ 'ਤੇ ਪਹੁੰਚਾਉਣਗੇ, ਉਹ ਜਾਣਨਗੇ ਇਹ ਮੇਰੀ ਸ਼ਰਨ ਵਿੱਚ ਆਇਆ, ਇਹ ਕੁਛ ਲੈਣ ਲਈ ਆਇਆ,
ਉਹ ਜਾਣਨਗੇ ਮੈਂ ਇਸ ਨੂੰ ਖਾਲੀ ਨਹੀਂ ਭੇਜਣਾ, ਇਸ ਦੀ ਝੋਲੀ ਭਰ ਕੇ ਭੇਜਣਾ। ਇਸ ਕਰਕੇ ਜੋ ਸਤਿਗੁਰੂ ਚੂਕੇ ਵਿਨ ਬੋਲਿਆ ਸਭ ਕੁਛ ਜਾਣਦਾ ਦੇ ਮਾਲਕ ਨੇ, ਉਹਨਾਂ ਅੱਗੇ ਢਹਿ ਪਾਉ, ਉਹ ਤੇਰਾ ਅੰਦਰਲਾ ਆਪਾ ਸਭ ਸਮਝਦੇ ਨੇ।
ਆਸਾ ਮਨਸਾ ਜਲਾਈ ਤੂੰ ਹੋਏ ਰਹੋ ਮਿਹਮਾਨ।
ਅੰਦਰ ਵੇਖ ਕਿੰਨੀਆਂ ਕੁ ਆਸ਼ਾਵਾਂ ਦਾ ਜਾਲ ਪਸਾਰੀ ਬੈਠੇ, ਕਿੰਨੀਆਂ ਕੁ ਆਸ਼ਾ ਖਵਾਹਿਸ਼ਾਂ ਉਹ ਅੰਦਰ ਬਣਾਈ ਬੈਠੇ। ਮੈਂ ਬੇਨਤੀ ਕਰਾਂ, ਪਹਿਲਾਂ ਆਸ਼ਾ ਪੈਦਾ ਹੁੰਦੀ ਹੈ, ਇਹ ਚਾਹੀਦਾ। ਖਵਾਹਿਸ਼ ਪੈਦਾ ਹੋਈ, ਇਹ ਕੁਝ ਕਰਨਾ, ਉਹ ਪੂਰਾ ਹੋ ਗਿਆ ਤਦ ਵੀ, ਜੇ ਪੂਰਾ ਨਾ ਹੋਇਆ ਤਦ ਵੀ ਮਨਸਾ ਬਣ ਗਈ ਅੰਦਰ। ਉਹ ਖਿਆਲਾਂ ਦੀ ਦੁਨੀਆ ਨੂੰ ਜੋ ਅੰਦਰ ਮਨ ਦੇ ਸੰਸਕਾਰਾਂ ਵਿੱਚ ਬਿਠਾ ਲਿਆ, ਹਜ਼ੂਰ ਕਹਿਣ ਲੱਗੇ ਇਹ ਆਸਾ ਮਨਸਾ ਜਲਾ, ਆਪਣੀਆਂ ਖਵਾਹਿਸ਼ਾਂ ਨਾ ਪੈਦਾ ਕਰ, ਰੱਬ ਜੋ ਦਿੱਤਾ ਮੈਂ ਬੇਨਤੀ ਕਰਾਂ ਉਸ ਵਿੱਚ ਸੰਤੁਸ਼ਟ ਰਹਿ, ਜਿੰਨਾ ਕੁ ਮਿਲਿਆ ਦਾਤੇ ਦਾ ਸ਼ੁਕਰਾਨਾ ਕਰ। ਖਵਾਹਿਸ਼ਾਂ ਨਾਲ ਬੇਨਤੀ ਕਰਨ ਲੱਗਾ ਦੁਨੀਆ ਵੱਲ ਵੀ ਨਹੀਂ ਵਧਿਆ ਜਾਂਦਾ, ਮਾਲਕ ਦੀ ਕਿਰਪਾ ਨਾਲ ਮੁਕੱਦਰ ਬਣਦਾ, ਸਿਮਰਨ ਨਾਲ ਤਕਦੀਰ ਘੜੀ ਜਾਂਦੀ ਹੈ ਅਤੇ ਤਕਦੀਰ ਨਾਲ ਸੰਸਾਰਕ ਸੁੱਖਾਂ ਵੱਲ ਵਧਿਆ ਜਾਂਦਾ। ਪਰ ਤੂੰ ਆਪਣੀਆਂ ਆਸ਼ਾਵਾਂ ਲੈ ਕੇ ਅਤੇ ਉਹਨਾਂ ਨੂੰ ਅੰਦਰ ਇਕੱਠਿਆਂ ਕਰਕੇ ਜੇ ਪੂਰੀਆਂ ਨਹੀਂ ਹੋਈਆਂ ਤਾਂ ਵਾਰ ਵਾਰ ਚਿਤਵਨਾ ਮਨ ਵਿੱਚ ਪਈ ਚੱਲਦੀ ਹੈ। ਇਸ ਕਰਕੇ ਹਜ਼ੂਰ ਕੀ ਕਹਿੰਦੇ ਨੇ, ਆਸਾ ਆਵੇ ਮਨਸਾ ਜਾਏ, ਉਰਜੀ ਤਾਣੀ ਕਿਛ ਨਾ ਵਸਾਏ। ਅੰਦਰ ਆਸ਼ਾ ਕਰਨੀ ਸੀ ਕਿ ਵਾਹਿਗੁਰੂ ਜੀ ਆਪ ਜੀ ਦਾ ਮਿਲਣ ਹੋ ਜਾਏ, ਅੰਦਰ ਆਸ਼ਾ ਕਰਨੀ ਸੀ ਮੈਂ ਸਿਮਰਨ ਵੱਲ ਹੋਰ ਵਧਾਂ, ਅੰਦਰ ਆਸ਼ਾ ਕਰਨੀ ਸੀ ਮੈਂ ਗੁਰੂ ਦੇ ਚਰਨਾਂ ਵੱਲ ਸਤਸੰਗਤ ਵਿੱਚ ਜਾਵਾਂ, ਆਸ਼ਾ ਕਰਨੀ ਸੀ ਮਾਲਕ ਰਹਿਮਤ ਕਰ ਮੇਰੀ ਝੋਲੀ ਵਿੱਚ ਸੇਵਾ ਪਾ ਦੇ, ਮੈਂ ਸੇਵਾ ਕਰਨ ਵੱਲ ਗਾਂ ਵਧਾਂ। ਕਬੀਰ ਆਸਾ ਕਰੀਐ ਰਾਮ ਕੀ ਅਵਰੈ ਆਸ ਨਿਰਾਸ, ਨਰਕ ਪਰੈ ਤੇ ਮਾਨਈ ਜੋ ਹਰ ਨਾਮ ਉਦਾਸ, ਹੋਏ ਰਹੋ ਮਹਿਮਾਨ। ਹਜ਼ੂਰ ਕੀ ਕਹਿੰਦੇ ਨੇ, ਆਸਾ ਮਨਸਾ ਜਲਾਏ ਤੂੰ ਹੋਏ ਰਹੋ ਮਹਿਮਾਨ। ਇਹ ਸਮਝ ਮੈਂ ਤੇ ਮਹਿਮਾਨ ਹਾਂ, ਚੰਦ ਦਿਨਾਂ ਦਾ ਪ੍ਰਾਹੁਣਾ ਹਾਂ, ਇੱਕ ਦਿਨ ਇਸ ਸੰਸਾਰ ਦੀ ਸਰਾਂ ਚੋਂ ਡੇਰਾ ਕੂਚ ਕਰ ਜਾਣਾ। ਮਹਿਮਾਨੀ ਮਹਿਮਾਨ ਮਜਲਸ ਆਇਆ, ਖਾ ਵਾਲੇ ਸੋ ਖਾਣ, ਪੀਆ ਪਿਆਇਆ ਕਰੇ ਨਾ ਗਰਭ ਗੁਮਾਨ, ਹੱਸੈ ਹਸਾਇਆ ਪਹੁਨੜਾ ਪ੍ਰਵਾਨ, ਕਾਜ ਸੁਹਾਇਆ ਮਜਲਸ ਕਰ ਹੈਰਾਨ ਉੱਠ ਸਦਾਇਆ। ਭਾਈ ਗੁਰਦਾਸ ਸਾਹਿਬ ਕਹਿੰਦੇ ਨੇ, ਜਿਵੇਂ ਮਹਿਮਾਨ ਕਿਤੇ ਜਾਂਦਾ, ਜੋ ਮਿਲ ਗਿਆ ਖਾ ਲਿਆ, ਜਿੱਥੇ ਸਵਾਇਆ ਸੌਂ ਗਏ। ਜਿੱਥੇ ਮੈਂ ਬੇਨਤੀ ਕਰਾਂ ਉਹਨਾਂ ਦੇ ਸੰਗ ਵਿੱਚ ਬੈਠ ਕੇ ਸਮਾਂ ਗੁਜ਼ਰਿਆ, ਉਹ ਗੁਜ਼ਾਰ ਲਿਆ, ਉਹ ਅੰਦਰੋਂ ਧਾਰ ਕੇ ਕੋਈ ਦਾਵਾ ਨਹੀਂ ਕਰਦਾ, ਤਿਵੇਂ ਉਸ ਕਰਤੇ ਦੀ ਇਹ ਸੰਸਾਰ ਸਰਾਂ ਵਿੱਚ ਤੂੰ ਪ੍ਰਾਹੁਣਾ ਬਣ ਕੇ ਆਏ। ਵਾਟ ਨਾ ਕਰੀ ਮਾਮਲਾ, ਜਾਣੇ ਮਹਿਮਾਨ ਮੂਲ ਜਾਣ ਗੱਲਾਂ ਕਰੇ, ਹਾਨ ਲਾਏ ਹਾਨ। ਸਾਹਿਬ ਕਹਿੰਦੇ ਨੇ, ਤੂੰ ਇਸ ਵਾਟ ਵਿੱਚ ਹੈ, ਸਫ਼ਰ ਵਿੱਚ ਹੈ, ਇੱਥੇ ਮਾਮਲੇ ਝਗੜੇ ਕਿਉਂ ਬਖੇੜੇ ਸਹੇੜਦਾ? ਜਿਵੇਂ ਇੱਕ ਚੱਲਦਾ ਮਹਿਮਾਨ ਉਹ ਰਸਤੇ ਵਿੱਚ ਕਿਸੇ ਨਾਲ ਝਗੜਾ ਨਹੀਂ ਪਾਉਂਦਾ ਕਿ ਮੇਰਾ ਸਫ਼ਰ ਰੁਕ ਜਾਏਗਾ, ਮੈਂ ਮੰਜ਼ਿਲ 'ਤੇ ਕਿਵੇਂ ਪਹੁੰਚਾਂਗਾ। ਵਾਟ ਨਾ ਕਰੇ ਮਾਮਲਾ, ਜਾਣੇ ਮਹਿਮਾਨ ਭਲਿਆ ਦੁਨੀਆ ਵਿੱਚ ਸੁਰਤ ਦੇ ਝਗੜੇ ਨਾ ਪਾ, ਆਸ਼ਾ ਮਨਸਾ ਦੇ ਝਗੜੇ ਨਾ ਪਾ, ਕਾਮ ਕ੍ਰੋਧ ਦੇ ਝਗੜੇ ਨਾ ਪਾ, ਇੱਥੇ ਵਿਖਾਰ ਪੈਦਾ ਕਰਕੇ ਤੂੰ ਰੱਬ ਦੇ ਘਰ ਕਿਵੇਂ ਪਹੁੰਚੇਗਾ। ਇਸ ਕਰਕੇ ਮੇਰੇ ਸਹਿਬ ਸਮਝਾਉਂਦੇ ਨੇ ਵੀ ਭਲਿਆ ਹੋਏ ਰਹੋ ਮਹਿਮਾਨ, ਇਹ ਜਾਣ ਮੈਂ ਮਹਿਮਾਨ ਹਾਂ, ਚੰਦ ਦਿਨਾਂ ਦਾ ਪ੍ਰਾਹੁਣਾ ਹਾਂ, ਇੱਕ ਦਿਨ ਦੁਨੀਆ ਤੋਂ ਡੇਰਾ ਕੂਚ ਕਰ ਜਾਣਾ, ਮੈਂ ਇੱਥੇ ਕਿਹੜੇ ਪੱਕੇ ਆਸਣ ਲਗਾ ਕੇ ਬੈਠ ਸਕਦਾ, ਜਿਸ ਆਸਣ ਹਮ ਬੈਠੇ ਕੇਤੇ ਬੈਸ ਗਿਆ, ਇਸ ਆਸਣ 'ਤੇ ਅੱਜ ਤੱਕ ਪਤਾ ਨਹੀਂ ਕਿੰਨੇ ਕੁ ਬੈਠੇ। ਇਸ ਸੰਸਾਰ 'ਤੇ ਆ ਕੇ ਹਰ ਕੋਈ ਡੇਰਾ ਕੂਚ ਕਰ ਜਾਂਦਾ, ਇਸ ਕਰਕੇ ਇਹ ਜਾਣ ਕਿ ਮੈਂ ਦੁਨੀਆ ਵਿੱਚ ਪ੍ਰਾਹੁਣੇ ਦੀ ਤਰ੍ਹਾਂ ਆਇਆ ਹਾਂ।
ਸਤਿਗੁਰ ਕੈ ਭਾਣੈ ਪੀ ਚਲ ਹੈ ਤਾਂ ਦਰਗਹ ਪਾਵੇ ਮਾਨ।
ਦੁਨੀਆ ਵੱਲੋਂ ਮਹਿਮਾਨ ਬਣ ਕੇ ਰਹੋ, ਕਿਸੇ ਨਾਲ ਮੋਹ ਮਮਤਾ ਨਾ ਪਾ, ਦੁਨਿਆਵੀ ਝਗੜਿਆਂ ਵਿੱਚ ਆਪਣਾ ਜੀਵਨ ਔਗਣ ਵਿਕਾਰਾਂ ਦਾ ਸ਼ਿਕਾਰ ਨਾ ਬਣਾ। ਨਾਲ ਕੀ ਕਰ, ਸਤਿਗੁਰ ਕੈ ਭਾਣੈ ਭੀ ਚੱਲੈ ਤਾਂ ਦਰਗਹਿ ਪਾਵੇਂ ਮਾਣ। ਤੂੰ ਨਾਲ ਗੁਰੂ ਦੀ ਆਗਿਆ ਵਿੱਚ ਰਹੋ, ਸਤਿਗੁਰੂ ਕੇ ਭਾਣੇ ਵਿੱਚ ਰਹੋ। ਇਹ ਗੱਲ ਸੱਚ ਹੈ, ਜਿਹੜੇ ਗੁਰੂ ਦੀ ਆਗਿਆ ਵਿੱਚ ਰਹਿੰਦੇ ਨੇ, ਗੁਰ ਕੀ ਆਗਿਆ ਉਹਨਾਂ ਨੂੰ ਮਿੱਠੀ ਲੱਗਦੀ ਹੈ। ਉਹ ਗੁਰੂ ਦਾ ਹੁਕਮ, ਆਗਿਆ, ਹੁਕਮ ਭਾਣਾ ਉਹ ਸੁਣਦੇ ਨੇ ਅਤੇ ਗੁਰੂ ਦੇ ਹੁਕਮ ਅਨੁਸਾਰ ਜੀਵਨ ਬਤੀਤ ਕਰਦੇ ਨੇ। ਕੁਝ ਕਰਨ ਤੋਂ ਪਹਿਲਾਂ ਸਤਿਗੁਰੂ ਨੂੰ ਪੁੱਛ ਲੈਣਾ ਵੀ ਇਹ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ। ਝੂਠ ਬੋਲਣ ਲੱਗੇ ਹਾਂ, ਨਿੰਦਾ ਕਰਨ ਲੱਗੇ ਹਾਂ, ਪਰ ਤਨ ਵੱਲ ਭੈੜੀ ਦ੍ਰਿਸ਼ਟੀ ਲਿਜਾਣ ਲੱਗੇ ਹਾਂ, ਨਿੰਦਾ ਸੁਣਨ ਲੱਗੇ ਹਾਂ, ਕਿਸੇ ਦਾ ਹੱਕ ਖੋਹ ਕੇ ਖਾਣ ਲੱਗੇ ਹਾਂ, ਇਹ ਗੁਰੂ ਨੂੰ ਪੁੱਛ ਲੈਣਾ ਚਾਹੀਦਾ ਵੀ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ। ਗੁਰੂ ਜੇ ਸਮਝਾਉਂਦੇ ਨੇ ਅੰਮ੍ਰਿਤ ਵੇਲੇ ਜਾਗਣਾ ਚਾਹੀਦਾ, ਗੁਰਬਾਣੀ ਗਾਵੇ ਭਾਈ ਬਾਣੀ ਗਾਉਣੀ ਚਾਹੀਦੀ। ਮੈਂ ਬੇਨਤੀ ਕਰਾਂ, ਸਤਿਗੁਰੂ ਦੇ ਭਾਣੇ ਵਿੱਚ ਚੱਲਣਾ ਚਾਹੀਦਾ ਨਾ। ਗੁਰੂ ਕਹਿੰਦੇ ਨੇ ਭਲਿਆ ਹਸਤੀ ਸਿਰ ਜਿਉਂ ਅੰਕਸ ਹੈ, ਐਰਨ ਜਿਉਂ ਸਿਰ ਦੇ, ਮਨ ਤਨ ਆਗੈ ਰਾਖ ਕੈ ਉਹ ਵੀ ਸੇਵ ਕਰੇ, ਇਉਂ ਗੁਰਮੁਖ ਆਪ ਨਿਵਾਰੀਐ ਸਭ ਰਾਜ ਸ੍ਰਿਸ਼ਟ ਕਾ ਲੇਹ। ਭਲਿਆ ਆਪਣੇ ਆਪੇ ਨੂੰ ਇਹੋ ਜਿਹਾ ਬਣਾ ਲੈ ਜਿਵੇਂ ਹਾਥੀ ਦਾ ਉਸਤਾਦ, ਹਾਥੀ ਨੂੰ ਚਲਾਉਣ ਵਾਲਾ, ਹਾਥੀ ਨੂੰ ਮੋੜਨ ਵਾਲਾ ਅੰਕਸ ਹੈ। ਅਗਰ ਸਿਰ ਵਿੱਚ ਉਸ ਤਿੱਖਾ ਸੂਆ ਅੰਕਸ ਨਾ ਵਜੇ ਅਕੇਲੇ ਡੰਡੇ ਨਾਲ, ਮੈਂ ਬੇਨਤੀ ਕਰਾਂ, ਹਾਥੀ ਦਾ ਚਮੜਾ ਬੜਾ ਮੋਟਾ, ਚੋਟ ਪਹੁੰਚਦੀ ਕੋਈ ਨਹੀਂ। ਮਹਾਵਤ ਦਾ ਹੁਕਮ ਸੁਣਨ ਅਤੇ ਮੰਨਣ ਲਈ ਤਿਆਰ ਹੀ ਨਹੀਂ। ਇਸ ਕਰਕੇ ਜਿਵੇਂ ਉਹ ਅੰਕਸ ਸਿਰ ਵਿੱਚ ਵੱਜਦਾ, ਮੈਂ ਬੇਨਤੀ ਕਰਾਂ, ਹਾਥੀ ਮੁੜ ਜਾਂਦਾ, ਮਹਾਵਤ ਦੀ ਗੱਲ ਵੱਲ ਧਿਆਨ ਦਿੰਦਾ। ਪਰ ਧੰਨ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਉਹ ਅੰਕਸ ਬਣਦਾ ਕਿਵੇਂ ਹੈ? ਐਹਰਨ ਜਿਉਂ ਸਿਰ ਦੇ, ਉਸ ਅੰਕਸ ਨੂੰ ਬਣਨ ਲਈ ਗਰਮ ਲੋਹਾ ਕੀਤਾ ਗਿਆ, ਐਰਨ ਉੱਤੇ ਰੱਖ ਕੇ ਸੱਟਾਂ ਖਾਧੀਆਂ ਅਤੇ ਤਾਂ ਉਹ ਅੰਕਸ ਬਣਿਆ। ਉਹ ਅੰਕਸ ਅਮੋੜ ਹਾਥੀ ਨੂੰ ਮੋੜ ਸਕਦਾ। ਤੂੰ ਵੀ ਗੁਰੂ ਕੇ ਸ਼ਬਦ ਦੀਆਂ ਚੋਟਾਂ ਖਾ, ਗੁਰੂ ਦੇ ਹੁਕਮ ਵਿੱਚ ਰਹਿ, ਗੁਰੂ ਜਿਵੇਂ ਸਮਝਾਉਂਦੇ ਨੇ ਤਿਵੇਂ ਚੱਲ, ਤੇਰਾ ਮਨ ਵੀ ਅਮੋੜ ਹਾਥੀ ਦੀ ਤਰ੍ਹਾਂ ਗੁਰੂ ਕਾ ਸ਼ਬਦ ਅੰਕਸ ਬਣ ਕੇ ਤੇਰੇ ਜੀਵਨ ਨੂੰ ਸਹੀ ਦਿਸ਼ਾ ਪ੍ਰਦਾਨ ਕਰ ਦੇਵੇ। ਇਸ ਸਤਿ ਸ੍ਰੀ ਅਕਾਲ। ਇਸ ਕਰਕੇ ਸਾਹਿਬ ਕਹਿੰਦੇ ਨੇ ਸਤਿਗੁਰ ਕੈ ਭਾਣੈ ਭੀ ਚੱਲੈ ਤਾਂ ਦਰਗਹਿ ਪਾਵੇਂ ਮਾਣ, ਤਾਂ ਰੱਬ ਦੀ ਹਜ਼ੂਰੀ ਵਿੱਚ ਤੈਨੂੰ ਸਨਮਾਨ ਪ੍ਰਾਪਤ ਹੋਵੇਗਾ ਜੀ।
ਨਾਨਕ ਜੀ ਨਾਮ ਨਾ ਚੇਤਨੀ, ਤਿੰਨ ਤਿਗ ਪਹਿਨਣ ਤਿਗ ਖਾਣ।
ਅੱਜ ਬਹੁਤ ਵਧੀਆ ਕੱਪੜੇ ਪਹਿਨਣੇ ਫੈਸ਼ਨ ਬਣ ਗਏ ਹੈ, ਮਨ ਦੀ ਖਵਾਹਿਸ਼ ਬਣ ਗਈ ਹੈ, ਅਤੇ ਬਹੁਤ ਵਧੀਆ ਖਾਣੇ ਖਾਣੇ ਇਹ ਸਾਡਾ ਸੁਭਾਅ ਬਣ ਗਿਆ। ਮੇਰੇ ਸਾਹਿਬ ਕਹਿੰਦੇ ਨੇ ਜੇ ਸਿਮਰਨ ਨਹੀਂ ਕਰਦਾ, ਵਾਹਿਗੁਰੂ ਦਾ ਅੰਦਰ ਅਰਾਧਨ ਨਹੀਂ ਕਰਦਾ, ਤੇਰਾ ਖਾਣਾ ਵੀ ਲਾਹਨਤ ਯੋਗ, ਤੇਰੇ ਕੱਪੜੇ ਪਹਿਨਣੇ ਵੀ ਲਾਹਨਤ ਯੋਗ। ਉਹ ਕੀ ਹੈ, ਧ੍ਰਿਗ ਧ੍ਰਿਗ ਖਾਇਆ, ਧ੍ਰਿਗ ਧ੍ਰਿਗ ਸੋਇਆ, ਧ੍ਰਿਗ ਧ੍ਰਿਗ ਕਾਪੜ ਅੰਗ ਚੜਾਇਆ, ਧ੍ਰਿਗ ਸਰੀਰ ਕੁਟੰਬ ਸਹਿਤ ਸਿਉਂ, ਜਿੱਤ ਹੁਣ ਖਸਮ ਨਾ ਪਾਇਆ, ਪੌੜੀ ਛੁਟਕੀ ਫਿਰ ਹੱਥ ਨਾ ਆਵੇ, ਐਲਾ ਜਨਮ ਗਵਾਇਆ। ਭਲਿਆ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਸੰਦੇਸ਼ ਸੁਣ, ਉਹ ਕਹਿੰਦੇ ਨੇ ਮੁਬਾਰਕ ਹਨ ਤੇਰੇ ਕੱਪੜੇ, ਮੁਬਾਰਕ ਨੇ ਤੇਰੇ ਘਰ, ਮੁਬਾਰਕ ਨੇ ਤੇਰੇ ਚੜ੍ਹਨ ਵਾਲੇ ਹਾਥੀ ਘੋੜੇ ਤੇ ਕਾਰਾਂ। ਅੱਜ ਦੇ ਸੁਭਾਅ ਨਾਲ ਮੈਂ ਬੇਨਤੀ ਕਰਨ ਲੱਗਾ, ਜੇ ਮੇਰੇ ਸਾਹਿਬ ਦੇ ਬੋਲ ਹਿਰਦੇ ਵਿੱਚ ਵਸ ਜਾਣ ਤੇ ਤਿਨਕਾ ਖਾਧਾ ਪੈਦਾ, ਖਾਧਾ ਪੈਦਾ ਪੈਦਾ ਪਹਿਨਣਾ। ਇੱਥੇ ਸਾਹਿਬ ਕਹਿੰਦੇ ਨੇ ਨਾ, ਨਾਨਕ ਜੇ ਨਾਮ ਨਾ ਚੇਤਨੀ, ਤਿੰਨ ਧਿਗ ਪਹਿਨਣ ਧਿਗ ਖਾਣ, ਉਹ ਕਹਿੰਦੇ ਨੇ ਮੁਬਾਰਕ ਹੈ ਤਿਨਕਾ ਖਾਧਾ ਪੈਦਾ ਮਾਇਆ ਸਭ ਪਵਿੱਤ ਹੈ ਜੋ ਨਾਮ ਹਰ ਰਾਤੇ ਤਿਨਕੇ ਘਰ ਮੰਦਰ ਮਹਿਲ ਸਰਾਈ ਸਭ ਪਵਿੱਤ ਹੈ ਜਿਨ ਗੁਰਮੁਖ ਸੇਵਕ ਸਿੱਖ ਅਭਿਆਗਤ ਜਾਏ ਵਰਸਾਤੇ ਤਿਨਕੇ ਤੁਰੇ ਜੀਨ ਖੁਰਗੀਰ ਸਭ ਪਵਿੱਤ ਹੈ ਜਿਨ ਗੁਰਮੁਖ ਸਿੱਖ ਸਾਧ ਸੰਤ ਚੜ੍ਹ ਜਾਤੇ ਤਿਨਕੇ ਕਰਮ ਧਰਮ ਕਾਰਜ ਸਭ ਪਵਿੱਤ ਹੈ ਜੋ ਬੋਲੈ ਹਰ ਹਰ ਰਾਮ ਨਾਮ ਹਰ ਸਾਤੇ ਜਿਨਕੇ ਪੋਤੇ ਪੁੰਨ ਹੈ ਸੇ ਗੁਰਮੁਖ ਸਿੱਖ ਗੁਰੂ ਪੈ ਜਾਤੇ ਭਾਗਾਂ ਵਾਲੇ ਆਪ ਗੁਰਮੁਖ ਬਣ ਕੇ ਗੁਰਸਿੱਖ ਬਣ ਕੇ ਗੁਰੂ ਪਾਸ ਆਏ ਧੰਨ ਗੁਰੂ ਰਾਮਦਾਸ ਜੀ ਦੀਆਂ ਸੀਸਾਂ ਲਈਆਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸੁਣਨ ਵਿੱਚ ਸ਼ਰਧਾ ਭਾਵਨਾ ਅਤੇ ਇਕਾਗਰਤਾ ਨਾਲ ਜੁੜ ਬੈਠੇ ਸਾਹਿਬ ਕਹਿੰਦੇ ਨੇ ਤੁਹਾਡਾ ਖਾਣਾ ਪਹਿਨਣਾ ਮਾਇਆ ਤੁਹਾਡੇ ਘਰ ਤੁਹਾਡੇ ਘੋੜੇ ਹਾਥੀ ਸਭ ਪ੍ਰਵਾਨ ਨੇ ਉਹ ਪਵਿੱਤਰ ਨੇ ਬਸ਼ਰਤੇ ਕਿ ਨਾਮ ਸਿਮਰਨ ਵਿੱਚ ਉਹ ਪਰ ਜਿਹੜੇ ਨਾਮ ਸਿਮਰਨ ਨਹੀਂ ਕਰਦੇ ਕੀ ਹੈ ਉਹਨਾਂ ਦੀ ਸ਼ਾਨੋ ਸ਼ੌਕਤ ਕੀ ਨੇ ਉਹਨਾਂ ਦੇ ਕੱਪੜੇ ਉਹਨਾਂ ਦੇ ਕੱਪੜੇ ਉਹਨਾਂ ਦਾ ਪਹਿਨਣਾ ਉਹਨਾਂ ਦਾ ਭੋਜਨ ਅਤੇ ਭੋਜਨ ਖਾਣਾ ਉਹ ਤ੍ਰਿਕਾਰ ਯੋਗ ਹੈ ਜੀ
ਮਹੱਲਾ ਤੀਜਾ
ਇੱਥੇ ਦੂਸਰਾ ਸਲੋਕ ਆਰੰਭ ਕਰਦੇ ਹਨ ਧੰਨ ਗੁਰੂ ਅਮਰਦਾਸ ਜੀ ਦੇ ਬੋਲ
ਹਰ ਗੁਣ ਤੋਟ ਨਾ ਆਵਈ ਕੀਮਤ ਕਹਿਣ ਨਾ ਜਾਏ
ਜੋ ਪਰਮੇਸ਼ਵਰ ਜੀ ਦੇ ਉਪਕਾਰ ਨੇ ਜੋ ਹਰੀ ਦੇ ਗੁਣ ਨੇ ਉਹਨਾਂ ਦੀ ਕੋਈ ਤੋਟ ਨਹੀਂ ਆਉਂਦੀ ਮੈਂ ਬੇਨਤੀ ਕਰਨ ਲੱਗਾ ਪਰਮਾਤਮਾ ਦੇ ਅਨੰਤ ਬਖਸ਼ਿਸ਼ ਭਰੇ ਕਦਮ ਸਾਡੇ ਲਈ ਨੇ ਪਰਮਾਤਮਾ ਨੇ ਕਿੰਨੀ ਕਿਰਪਾ ਕੀਤੀ ਹੈ ਸਾਡੇ 'ਤੇ ਉਸ ਦੇ ਗੁਣਾਂ ਦਾ ਮੈਂ ਬੇਨਤੀ ਕਰਾਂ ਕਦੀ ਘਾਟਾ ਨਹੀਂ ਉਸ ਪਰਮਾਤਮਾ ਦੇ ਗੁਣਾਂ ਦੀ ਕੀਮਤ ਨਹੀਂ ਆਖੀ ਜਾ ਸਕਦੀ ਮੈਂ ਕੀ ਮੁੱਲ ਪਾਵਾਂ ਮਾਲਕ ਜਦੋਂ ਆਪਣੇ ਸਰੀਰ ਵੱਲ ਦੇਖਦਾ ਹਾਂ ਅੱਜ ਦਿਨ ਰਾਤ 24 ਘੰਟਿਆਂ ਵਿੱਚ ਮੈਂ 24,000 ਸਵਾਸ ਮੈਂ ਕਿੰਨੀ ਆਪ ਜੀ ਦੀ ਰਹਿਮਤ ਬਖਸ਼ਿਸ਼ ਨਾਲ ਪ੍ਰਾਪਤ ਕਰ ਰਿਹਾ ਪਾਤਸ਼ਾਹ ਹਰ ਪਲ ਮੇਰੀ ਨਜ਼ਰ ਕਿੰਨੀ ਕੰਮ ਕਰ ਰਹੀ ਹੈ ਮੇਰੇ ਅੰਦਰ ਸੁਣਨ ਦੀ ਸ਼ਕਤੀ ਆਪ ਜੀ ਦੀ ਕਿੰਨੀ ਕੰਮ ਕਰ ਰਹੀ ਹੈ ਪਾਤਸ਼ਾਹ ਸਰੀਰ ਵਿੱਚ ਚੱਲਣ ਦੀ ਸ਼ਕਤੀ ਕਿੰਨੀ ਕੰਮ ਕਰ ਰਹੀ ਹੈ ਮੈਂ ਆਪ ਜੀ ਦੇ ਅਕੇਲੇ ਸਰੀਰਕ ਬਖਸ਼ਿਸ਼ ਭਰੇ ਅਮੋਲਕ ਗੁਣਾਂ ਵੱਲ ਹੀ ਝਾਤ ਮਾਰਾਂ ਇਹਨਾਂ ਦਾ ਮੁੱਲ ਨਹੀਂ ਪਾਇਆ ਜਾ ਸਕਦਾ ਅਤੇ ਅਨੰਤ ਬ੍ਰਹਿਮੰਡ ਪੈਦਾ ਕੀਤੇ ਜੇ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਪਾਤਸ਼ਾਹ ਆਪ ਜੀ ਦੇ ਗੁਣਾਂ ਦਾ ਮੈਂ ਕੀ ਮੁੱਲ ਪਾਵਾਂ ਜ਼ਰਾ ਧਿਆਨ 'ਚ ਰੱਖਿਓ ਕੌਣ ਤਰਾਜੀ ਕਵਨ ਤੁਲਾ ਤੇਰਾ ਕਵਨ ਸਰਾਫ ਬੁਲਾਵਾਂ ਕੌਣ ਗੁਰੂ ਕਹਿ ਪੈ ਦੀਖਿਆ ਲੇਵਾਂ ਕਹਿ ਪੈ ਮੁੱਲ ਕਰਾਵਾਂ ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ ਤੂੰ ਜਲ ਥਲ ਮਹਿਯਲ ਭਰਪੁਰ ਲੀਨਾ ਤੂੰ ਆਪੇ ਸਰਵ ਸਮਾਨਾ ਹਾਂ ਮੈਂ ਜੇ ਤੈਨੂੰ ਤੋਲਣਾ ਹੋਵੇ ਨਾ ਤੇ ਮਨ ਤਰਾਜੀ ਚਿਤ ਤੁਲਾ ਤੇਰੀ ਸੇਵ ਸਰਾਫ ਕਮਾਵਾਂ ਘੱਟ ਹੀ ਭੀਤਰ ਸੋ ਸੋਹ ਤੋਲੀ ਇਨ ਬਿਦ ਚਿਤ ਰਹਾਵਾਂ ਅੰਦਰ ਬਸ ਤੇਰਾ ਧਿਆਨ ਧਾਰ ਕੇ ਤੇਰੀ ਸੁਰਤ ਤੇਰਾ ਚਰਨ ਕਮਲਾਂ ਦਾ ਆਰਾਧਨ ਤੇਰਾ ਧਿਆਨ ਆਪਣੀ ਸੁਰਤ ਵਿੱਚ ਬਿਠਾ ਕੇ ਆਖਾਂ ਵਾਹ ਮਾਲਕਾ ਬਸ ਤੇਰਾ ਬੇਅੰਤ ਬੇਅੰਤ ਪਸਾਰਾ ਹੈ ਤੂੰ ਬੇਅੰਤ ਮੈਂ ਆਪਣੀ ਸੁਰਤ ਨਾਲ ਨਹੀਂ ਕਹਿ ਸਕਦਾ ਵੀ ਤੂੰ ਕਿੰਨੇ ਕੁ ਗੁਣਾਂ ਦਾ ਮਾਲਕ ਹੈ ਇਸ ਕਰਕੇ ਤੇਰੇ ਗੁਣਾਂ ਦਾ ਕਦੀ ਘਾਟਾ ਨਹੀਂ ਅਤੇ ਤੇਰੇ ਗੁਣਾਂ ਦੀ ਕਦੀ ਕੀਮਤ ਵੀ ਨਹੀਂ ਪਾਈ ਜਾ ਸਕਦੀ ਜੀ
ਨਾਨਕ ਗੁਰਮੁਖ ਹਰ ਗੁਣ ਰਵਹ ਗੁਣ ਮਹ ਰਹ ਸਮਾਏ
ਗੁਰੂ ਅਮਰਦਾਸ ਪਾਤਸ਼ਾਹ ਗੁਰੂ ਨਾਨਕ ਦਾ ਤੀਸਰਾ ਜਾਮਾ ਫਰਮਾਨ ਕਰਦੇ ਨੇ ਗੁਰਮੁਖ ਦੁਆਰਾ ਗੁਰੂ ਦੇ ਪਾਵਨ ਸੰਗਤ ਦੁਆਰਾ ਹਰ ਗੁਣ ਰਵੇ ਵਾਹਿਗੁਰੂ ਦੇ ਗੁਣਾਂ ਵਿੱਚ ਆਪਣੀ ਸੁਰਤ ਨੂੰ ਰਮਨ ਕਰ ਲਈਦਾ ਮਿਲਾ ਲਈਦਾ ਵਾਹਿਗੁਰੂ ਜੀ ਦਇਆ ਵਾਲੇ ਨੇ ਆਪਣਾ ਸੁਭਾਅ ਵੀ ਦਇਆ ਵਾਲਾ ਬਣਾ ਲਈਦਾ ਉਹ ਅਤ ਸੱਤ ਦੇ ਮਾਲਕ ਨੇ ਆਪਣੇ ਅੰਦਰ ਵੀ ਝੂਠ ਨਹੀਂ ਵਸਾਈਦਾ ਅੰਦਰ ਸੱਤ ਵਸਾ ਲਈਦਾ ਇਸ ਤਰ੍ਹਾਂ ਵਾਹਿਗੁਰੂ ਵਾਹਿਗੁਰੂ ਕਰਦਿਆਂ ਉਸ ਵਿੱਚ ਰਮ ਜਾਈਦਾ ਅਤੇ ਗੁਣ ਵਿੱਚ ਜੋ ਸਮਾ ਜਾਂਦੇ ਨੇ ਵਾਹਿਗੁਰੂ ਦੀ ਬਖਸ਼ਿਸ਼ ਦੇ ਮਾਲਕ ਬਣ ਜਾਂਦੇ ਹਨ ਜੀ।
ਪੌੜੀ
ਅੱਗੋਂ ਗੁਰੂ ਰਾਮਦਾਸ ਮਹਾਰਾਜ ਜੀ ਦੀ ਪੌੜੀ ਆਰੰਭ ਹੋ ਰਹੀ ਹੈ ਜੀ।
ਹਰ ਚੋਲੀ ਦੇਹ ਸਵਾਰੀ ਕੱਢ ਪੈਦੀ ਭਗਤ ਕਰ।
ਪਰਮਾਤਮਾ ਨੇ ਵਾਹਿਗੁਰੂ ਜੀ ਨੇ ਇਹ ਸਰੀਰ ਰੂਪੀ ਚੋਲੀ ਸਾਰਿਆਂ ਨੂੰ ਦੇ ਦਿੱਤੀ। ਧਿਆਨ 'ਚ ਰੱਖ ਲਿਓ, ਬਣਾਈ ਬੜੀ ਸੁੰਦਰ ਹੈ, ਸਵਾਰੀ ਹੈ ਇਸ ਨੂੰ, ਕਿਤਨਾ ਸੋਹਣਾ ਸਰੀਰ ਦਾ ਢਾਂਚਾ ਬਣਾਇਆ, ਅੱਖਾਂ ਵੇਖਣ ਲਈ ਬਣਾਈਆਂ, ਪੈਰ ਚੱਲਣ ਲਈ ਬਣਾਏ, ਜਿੱਥੇ ਵੇਖਿਆ ਸੀ ਜਾਣ ਦੀ ਇੱਛਾ ਹੋਈ ਪੈਰਾਂ ਨੇ ਸਾਥ ਦਿੱਤਾ ਚਲੇ ਗਏ। ਧਿਆਨ 'ਚ ਰੱਖ ਲਿਓ, ਕੰਨ ਸੁਣਨ ਲਈ ਬਣਾ ਦਿੱਤੇ। ਬਈ ਕਮਾਲ ਦੀ ਗੱਲ ਏ, ਜਿਸ ਪਰਮਾਤਮਾ ਨੇ ਤੈਨੂੰ ਸੁੰਦਰ ਚੋਲੀ ਬਣਾ ਕੇ ਤੇਰੇ ਹਵਾਲੇ ਕਰ ਦਿੱਤੀ, ਹੁਣ ਤੇਰਾ ਕੰਮ ਤਾਂ ਨਹੀਂ ਨਾ ਵੀ ਸਰੀਰ ਦੀ ਚੋਲੀ ਨੂੰ ਲੀਰੋ ਲੀਰ ਕਰ ਦੇਵੇਂ, ਇਹ ਸਰੀਰ ਦੀ ਚੋਲੀ ਨੂੰ ਬਾਤਰ ਕਰ ਦੇਵੇਂ। ਅਤੇ ਜਿਵੇਂ ਕਿਸੇ ਦੇ ਤਨ 'ਤੇ ਕੋਈ ਸੁੰਦਰ ਕੱਪੜਾ ਪਹਿਨਣ ਨੂੰ ਦੇ ਦੇਵੇ, ਉਸ ਦਾ ਫਰਜ਼ ਬਣਦਾ ਉਹਨੂੰ ਸੰਭਾਲੇ। ਕਹਿੰਦੇ ਨੇ ਇੱਕ ਬੈਠੇ ਸਾਈਂ ਫਕੀਰ ਨੂੰ ਲੰਘਦੇ ਰਾਜੇ ਨੇ ਸੁੰਦਰ ਜਿਹਾ ਦੁਸ਼ਾਲਾ ਉੱਪਰ ਉੱਡਣ ਵਾਲਾ ਬੜਾ ਕੀਮਤੀ ਦਿੱਤਾ, ਅਤੇ ਉਹ ਸਾਈਂ ਫਕੀਰ ਨੇ ਉਹ ਦੁਸ਼ਾਲਾ ਥੱਲੇ ਮਿੱਟੀ ਘੱਟੇ ਵਿੱਚ ਰਾਜੇ ਦੇ ਵੇਖਦਿਆਂ ਵੇਖਦਿਆਂ ਵਿਛਾ ਦਿੱਤਾ। ਜਦੋਂ ਹੁਣ ਮਿੱਟੀ ਘੱਟੇ ਵਿੱਚ ਰਾਜੇ ਦਾ ਦੁਸ਼ਾਲਾ ਬੜਾ ਭੈੜਾ ਬਾਤਰ ਹੋ ਗਿਆ, ਅਤੇ ਰਾਜਾ ਪਤਾ ਕੀ ਕਹਿੰਦਾ, ਐ ਫਕੀਰ ਤੂੰ ਮੇਰੇ ਦਿੱਤੇ ਦੁਸ਼ਾਲੇ ਦੀ ਕਦਰ ਨਹੀਂ ਜਾਤੀ, ਇਸ ਦਾ ਹਾਲ ਕੀ ਕਰ ਦਿੱਤਾ, ਬੜਾ ਗੰਦਾ ਕਰ ਦਿੱਤਾ ਈ। ਅਤੇ ਸਾਈਂ ਫਕੀਰ ਕਹਿੰਦਾ, ਐ ਰਾਜਨ ਆਪਣੇ ਸਰੀਰ ਵੱਲ ਝਾਤ ਮਾਰ, ਉਹ ਰੱਬ ਦਾ ਮਿਲਿਆ ਇਹ ਕੀਮਤੀ ਦੁਸ਼ਾਲਾ, ਤੂੰ ਇਸ ਦਾ ਕੀ ਹਾਲ ਕਰੀ ਬੈਠਾ। ਇਹ ਸੱਚ ਹੈ, ਅਗਰ ਸਰੀਰ ਦੀ ਚੋਲੀ ਨੂੰ ਜਿੰਨਾ ਸੰਭਾਲਿਆ, ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਨੇ ਉਹਨਾਂ ਪਤਾ ਕੀ ਕੀਤਾ, ਕੱਢ ਪੈਦੀ ਭਗਤ ਕਰ। ਮੈਂ ਇੱਕ ਬੇਨਤੀ ਕਰਨ ਲੱਗਾ, ਤਨ 'ਤੇ ਪਾਈ ਚੋਲੀ ਜਿਸ ਦੇ ਕੱਪੜੇ ਦੀ ਬਹੁਤੀ ਕੀਮਤ ਨਹੀਂ ਹੁੰਦੀ, ਭਾਵੇਂ ਕਿਤਨਾ ਵੀ ਮਹਿੰਗਾ ਕੱਪੜਾ ਹੋਵੇ, ਪਰ ਉਹ ਮਹਿੰਗਾ ਹੋ ਜਾਂਦਾ ਜਦੋਂ ਉਸ ਦੀ ਕਢਾਈ ਮਹਿੰਗੀ ਕੀਤੀ ਜਾਏ। ਇਸ ਕਰਕੇ ਮੇਰੇ ਸਾਹਿਬ ਕਹਿੰਦੇ ਨੇ, ਰੱਬ ਨੇ ਜੋ ਤੈਨੂੰ ਚੋਲੀ ਦਿੱਤੀ ਸੀ, ਉਹ ਭਗਤ ਜਨਾਂ ਨੇ, ਗੁਰਸਿੱਖਾਂ ਨੇ ਭਗਤੀ ਕਰ ਕਰਕੇ, ਸਿਮਰਨ ਕਰ ਕਰਕੇ ਕਢਾਈ ਕੱਢ ਲਈ। ਉਹ ਵਾਹਿਗੁਰੂ ਵਾਹਿਗੁਰੂ ਕਰਦਿਆਂ ਅੰਦਰ ਦੀ ਸੁਰਤ ਵਿੱਚ ਨਾਮ ਵਸਾ ਲਿਆ। ਹੁਣ ਇੰਜ ਲੱਗਦਾ ਪਰਮਾਤਮਾ ਵੱਲੋਂ ਮਿਲੀ ਹੋਈ ਚੋਲੀ ਨੂੰ ਇਹਨਾਂ ਸਵਾਰਿਆ, ਇਹਨਾਂ ਨੇ ਕਢਾਈ ਕੀਤੀ ਹੈ, ਵਾਹਿਗੁਰੂ ਦੇ ਸਿਮਰਨ ਨਾਲ ਭਗਤੀ ਵਾਲੀ ਤਨ ਦੀ ਚੋਲੀ ਬਣਾ ਲਈ ਹੈ ਜੀ।
ਹਰ ਪਾਠ ਲਗਾ ਅਧਿਕਾਈ ਬਹੁ ਬਹੁ ਬਿਦ ਪਾਤ ਕਰ।
ਭਗਤੀ ਦਾ ਪੜਾਅ ਇੱਥੋਂ ਹੀ ਆਰੰਭ ਹੋ ਜਾਂਦਾ, ਜਦੋਂ ਸਰੀਰ ਵੱਲ ਵੇਖਦਾ ਅਤੇ ਕਹਿੰਦਾ, ਵਾਹ ਮੇਰੇ ਵਾਹਿਗੁਰੂ ਜੀਓ, ਕਿਤਨਾ ਰੇਸ਼ਮੀ, ਇੱਕ ਇੱਕ ਸੂਤਰ ਦਾ, ਇੱਕ ਇੱਕ ਤੰਦ ਦਾ ਕਿਤਨਾ ਸੋਹਣਾ ਪਸਾਰਾ ਮੇਰੇ ਇਸ ਸਰੀਰ ਨੂੰ ਲਗਾਇਆ ਜੇ। ਹਰ ਪਰਮਾਤਮਾ, ਪਾਟ ਰੇਸ਼ਮ, ਲੱਗਾ ਅਧਿਕਾਈ ਬਹੁਤ ਅਧਿਕ, ਬਹੁਤ ਜ਼ਿਆਦਾ ਵਧੀਆ ਪਿਓਰ ਦਾ ਮੇਰਾ ਸਰੀਰਕ ਕੱਪੜੇ ਦਾ ਰੇਸ਼ਮੀ ਰੂਪ ਬਣਾਇਆ ਜੇ। ਵਾਹ ਮਾਲਕ, 3.5 ਕਰੋੜ ਰੋਮ ਸਰੀਰ ਉੱਤੇ ਲਗਾ ਦਿੱਤੇ ਜੇ। ਵਾਹ ਮੇਰੇ ਮਾਲਕ, ਤੇਰੀ ਰਹਿਮਤ ਨਾਲ ਇਹ ਸਾਰੇ ਦੇ ਸਾਰੇ ਰੋਮ ਆਪ ਜੀ ਦੀ ਬਖਸ਼ਿਸ਼ ਨੇ, ਮੈਂ ਇਹਨਾਂ ਨੂੰ ਸੰਭਾਲਾਂਗਾ। ਆਪ ਜੀ ਦਾ ਲਗਾਇਆ ਇਹ ਰੇਸ਼ਮੀ ਪੱਟ ਹੈ, ਇਹ ਮੇਰੇ ਸਰੀਰ ਉੱਤੇ ਅੱਖਾਂ ਸੋਹਣੀਆਂ ਬਣਾਈਆਂ, ਕੰਨ ਸੋਹਣੇ ਬਣਾਏ, ਮੈਂ ਇਹਨਾਂ ਨੂੰ ਬਾਤਰ ਨਹੀਂ ਕਰਾਂਗਾ, ਇਹਨਾਂ ਨੂੰ ਸੰਭਾਲਾਂਗਾ। ਕਿਵੇਂ ਮੇਰੇ ਸਰੀਰ ਅੰਦਰ ਅਸ਼ਟਮੀ ਅਸ਼ਟ ਧਾਤ ਕੀ ਕਾਇਆ, ਕਿਵੇਂ 8 ਧਾਤਾਂ ਲਾ ਕੇ ਮੇਰੇ ਸਰੀਰ ਅੰਦਰ ਹੱਡ, ਨਾੜੀਆਂ, ਮਾਸ, ਖੂਨ, ਧਿਆਨ 'ਚ ਰੱਖਿਓ ਮੱਝਾਂ, ਕਿਵੇਂ ਇਸ ਸਰੀਰ ਅੰਦਰ ਤੁਸੀਂ ਸੁੰਦਰ ਢਾਂਚੇ ਨੂੰ ਕਿਹੋ ਕਿਹੋ ਜਿਹੇ ਢੰਗ ਨਾਲ ਘੜਿਆ, ਕਿਵੇਂ ਖਾਧਾ ਭੋਜਨ ਅੰਦਰ ਗਿਆ, ਉਸ ਦਾ ਖੂਨ ਬਣ ਗਿਆ, ਫੋਕਟ ਬਾਹਰ ਕੱਢਣ ਦੀ ਪ੍ਰਕਿਰਿਆ ਬਣਾ ਦਿੱਤੀ। ਵਾਹ ਮੇਰੇ ਮਾਲਕ, ਉਹਨਾਂ ਖੂਨ ਦੇ ਚੱਲਦਿਆਂ ਦਿਲ ਦਾ ਦੌਰਾ ਕਰਾਇਆ, ਅੰਦਰ ਮੇਰੇ ਸਵਾਸਾਂ ਨੂੰ ਚਲਾਇਆ। ਮੈਂ ਕੀ ਜ਼ਿਕਰ ਕਰਾਂ ਵੀ ਕਿੰਨਾ ਕੁ ਰੇਸ਼ਮ ਪੱਟ ਆਪ ਜੀ ਨੇ ਸਰੀਰ ਉੱਤੇ ਆਪਣੀ ਸ਼ਕਤੀ ਦਾ ਲਗਾਇਆ। ਹਰ ਪਾਟ ਲਗਾ ਅਧਿਕਾਈ, ਬਹੁ ਬਹੁ ਵਿਦ ਭਾਂਤ ਕਰ, ਤਰ੍ਹਾਂ ਤਰ੍ਹਾਂ ਦੇ ਤਰੀਕਿਆਂ ਨਾਲ ਤੁਸਾਂ ਨੇ ਇਸ ਸਰੀਰ ਦੀ ਚੋਲੀ ਨੂੰ ਕਿਤਨਾ ਪਿਓਰ, ਕਿਤਨਾ ਪਵਿੱਤਰ, ਕਿਤਨਾ ਸੋਹਣਾ ਤੇ ਸੁੰਦਰ ਆਪਣੀ ਸ਼ਕਤੀ ਦਾ ਪੱਟ ਲਗਾਇਆ। ਜੇ
ਕੋਈ ਪੂਜੈ ਪੂਜਣ ਹਾਰਾ, ਅੰਤਰ ਵਿਵੇਕ ਕਰ।
ਲਓ ਜੀ, ਸਰੀਰ ਵਿੱਚ ਜ਼ਿੰਦਗੀ ਤੇ ਸਾਰੇ ਗੁਜ਼ਾਰ ਰਹੇ ਨੇ, ਪਰ ਧਿਆਨ ਹੀ ਨਹੀਂ ਇਸ ਪਾਸੇ ਵੀ ਮੇਰਾ ਸਰੀਰ ਰੱਬ ਦੀ ਸ਼ਕਤੀ ਨਾਲ ਬਣਿਆ, ਮੇਰਾ ਸਰੀਰ ਅੱਜ ਰੱਬ ਦੀ ਸ਼ਕਤੀ ਨਾਲ ਚੱਲ ਰਿਹਾ, ਮੇਰੇ ਸਰੀਰ ਵਿੱਚ ਅੱਜ ਰੱਬ ਦੀ ਜੋਤ ਪਈ ਕੰਮ ਕਰਦੀ ਹੈ। ਇਹ ਕੋਈ ਬੁਝਾ ਬੁਝਣਹਾਰਾ ਗੁਰਸੰਗਤ ਵਿੱਚ ਆਏ ਉਹ ਇਸ ਗੱਲ ਨੂੰ ਸਮਝਦੇ ਨੇ, ਇਹ ਬੁਝਾਰਤ ਬੁਝ ਲੈਂਦੇ ਨੇ, ਅੰਤਰ ਵਿਵੇਕ ਕਰ, ਅੰਦਰ ਵਿਵੇਕੀ ਮਤ ਬਣਾਉਂਦੇ ਨੇ। ਵਾਹ ਮਾਲਕ, ਸਰੀਰ ਅੰਦਰ ਆਪ ਜੀ ਨੇ ਆਪਣੀ ਜੋਤ, ਆਪਣੀ ਸ਼ਕਤੀ, ਆਤਮਕ ਸਰੂਪ ਵੀ ਪਾਇਆ। ਇਸ ਸਰੀਰ ਅੰਦਰ ਪੰਜ ਤੱਤ ਦੀ ਮਿੱਟੀ ਵੀ ਪਾਈ। ਹੁਣ ਵਿਵੇਕੀ ਮਤ ਨਾਲ ਮੈਂ ਬੇਨਤੀ ਕਰਾਂ, ਨਖੇੜਾ ਕੀਤਾ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਇੱਕ ਫਰਮਾਨ ਹੈ, ਜਿਉਂ ਜਲ ਦੁੱਧ ਭਿੰਨ ਭਿੰਨ ਕਾਢੇ ਚੁਣ ਹੰਸਲਾ, ਤਿਉਂ ਦੇਹੀ ਤੇ ਚੁਣ ਕਾਢੇ ਸਾਧੂ ਹੋਂ ਮੈਂ ਤਾਤ। ਅੰਦਰ ਵਿਵੇਕੀ ਮਤ ਨਾਲ ਹੰਸ ਵਰਗੀ ਬਿਰਤੀ ਬਣ ਗਈ। ਹੰਸ ਨੇ, ਮੈਂ ਬੇਨਤੀ ਕਰਾਂ, ਚੁੰਝ ਸੀ ਬੜੀ ਖਟਾਸ ਵਾਲੀ, ਦੁੱਧ ਵਿੱਚ ਪਾਈ, ਝਟਪਟ ਦੁੱਧ ਫਿੱਟ ਗਿਆ, ਫੁੱਟ ਬਣ ਗਏ, ਪਾਣੀ ਵੱਖਰਾ ਹੋ ਗਿਆ। ਪਹਿਲਾਂ ਚੁੰਝ ਪਾਈ, ਦੁੱਧ ਪਾਣੀ ਵੱਖਰੇ ਵੱਖਰੇ, ਉਸ ਤੋਂ ਬਾਅਦ ਪਾਣੀ ਛੱਡ ਦਿੱਤਾ ਤੇ ਜਿਹੜੇ ਫੁੱਟ ਫੁੱਟ ਸੀ, ਪਨੀਰ ਪਨੀਰ ਸੀ ਨਾ, ਉਹ ਹੰਸ ਨੇ ਖਾ ਲਿਆ। ਤਿਵੇਂ ਗੁਰੂ ਦੀ ਵਿਵੇਕੀ ਮਤ ਨਾਲ ਝਾਤ ਮਾਰਿਆ ਵੀ ਅੰਦਰ ਜਿਹੜੀ ਮੈਂ ਬੋਲਦੀ ਹੈ, ਅੰਦਰ ਕਾਮ ਕ੍ਰੋਧ ਲੋਭ ਮੋਹ ਬੋਲਦੇ ਨੇ, ਉਹ ਤੇ ਬੇਕਾਰ ਨੇ, ਉਹ ਕਿਸੇ ਕੰਮ ਦੇ ਨਹੀਂ। ਅੰਦਰ ਵਿਸ਼ੇ ਵਿਕਾਰਾਂ ਦੀ, ਆਸ਼ਾ ਮਨਸਾ ਦੀ ਬਿਰਤੀ, ਉਹ ਮੇਰੇ ਕੰਮ ਦੀ ਨਹੀਂ। ਅੰਦਰ ਹੈ ਵਾਹਿਗੁਰੂ ਦੀ ਜੋਤ, ਗੁਰੂ ਕੋਲੋਂ ਮਿਲਿਆ ਵਾਹਿਗੁਰੂ ਨਾਮ, ਮੈਂ ਸੁਰਤ ਵਿੱਚ ਨਾਮ ਜਪਣਾ ਤੇ ਅੰਦਰ ਬੈਠੀ ਚੇਤਨ ਸਤਾ ਨੂੰ, ਵਾਹਿਗੁਰੂ ਜੀ ਨੂੰ ਅਨੁਭਵ ਕਰਨਾ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਇਹ ਹੈ ਅੰਤਰ ਵਿਵੇਕ ਕਰਕੇ ਕੋਈ ਬੁੱਝਣ ਹਾਰੇ ਨੇ ਬੁੱਝ ਲਿਆ, ਭਿੰਨ ਭਿੰਨ ਕੱਢ ਦਿੱਤਾ, ਮਿੱਥਿਆ ਇੱਕ ਪਾਸੇ ਕਰ ਦਿੱਤਾ, ਸੱਤ ਇੱਕ ਪਾਸੇ ਕਰ ਦਿੱਤਾ। ਸਾਧੋ ਇਹ ਤਨ ਮਿੱਥਿਆ ਜਾਣੋ, ਜਾਂ ਭੀਤਰ ਜੋ ਰਾਮ ਬਸਤ ਹੈ ਸਾਚੋ ਤਾਹੇ ਪਛਾਣੋ। ਮਿੱਥਿਆ ਕਰ ਲਿਆ ਇੱਕ ਪਾਸਾ, ਸੱਤ ਕਰ ਲਿਆ ਇੱਕ ਪਾਸਾ, ਸੱਤ ਨਾਲ ਸਾਂਝ ਪਣਾ ਲਈ ਤੇ ਗੁਰੂ ਨੇ ਵਿਵੇਕੀ ਮਤ ਦਿੱਤੀ। ਮਿੱਥਿਆ ਤਨ ਧਨ ਕੁਟੰਬ ਸਬਾਇਆ, ਮਿੱਥਿਆ ਹਉਮੈ ਮਮਤਾ ਮਾਇਆ, ਮਿੱਥਿਆ ਰਾਜ ਜੋਬਨ ਧਨ ਮਾਲ, ਮਿੱਥਿਆ ਕਾਮ ਕ੍ਰੋਧ ਵਿਕਰਾਲ, ਇਹ ਭਲਿਆ ਸਭ ਮਿੱਥਿਆ ਹੈ। ਤੂੰ ਮਿੱਥਿਆ ਨਾਲ ਨਾ ਜੁੜ, ਤੂੰ ਝੂਠ ਨਾਲ ਨਾ ਜੁੜ, ਜੋ ਝੂਠ ਨੂੰ ਖਿਲਾਰੀ ਖਲੋਤਾ ਉਸ ਸੱਚ ਨਾਲ ਜੁੜ। ਕੋਈ ਇਸ ਗੱਲ ਨੂੰ ਬੁੱਝਣਹਾਰਾ ਹੀ ਬੁੱਝਦਾ ਤੇ ਅੰਤਰ ਵਿਵੇਕੀ ਮਤ ਬਣਾ ਲੈਂਦਾ ਹੈ ਜੀ।
ਸੋ ਬੁਝੈ ਇਹੋ ਵਿਵੇਕ, ਜਿਸ ਬੁਝਾਏ ਆਪ ਹਾਰ।
ਮੈਂ ਬੇਨਤੀ ਕਰਾਂਗਾ, ਅਗਰ ਪਹਿਚਾਨ ਆ ਜਾਏ, ਇਹ ਦਾਅਵਾ ਨਹੀਂ ਕਰਨਾ ਵੀ ਮੈਂ ਵਿਵੇਕੀ ਬਣ ਗਿਆ, ਮੈਨੂੰ ਵਿਵੇਕ ਆ ਗਿਆ। ਜਿਨ੍ਹਾਂ ਨੂੰ ਵਿਵੇਕ ਨਹੀਂ ਵੀ ਆਇਆ, ਉਹ ਵੀ ਆਪਣੇ ਤੌਰ 'ਤੇ ਯਤਨ ਨਾ ਕਰਨ ਵੀ ਮੈਂ ਵਿਵੇਕੀ ਬਣ ਜਾਵਾਂ। ਹਜ਼ੂਰ, ਧੰਨ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਨੇ, ਇਹ ਜਾਣਿਓ ਵੀ ਇਹ ਵਿਵੇਕੀ ਮਤ ਵੀ ਗੁਰੂ ਅਤੇ ਪਰਮੇਸ਼ਵਰ ਕੋਲੋਂ ਮਿਲਦੀ ਹੈ। ਹਾਰ ਪਰਿਓ ਸੁਆਮੀ ਕੈ ਦੁਆਰੈ, ਦੀਜੈ ਬੁੱਧ ਵਿਵੇਕਾ, ਤੋ ਸੋ ਬੁੱਝੈ ਇਹੋ ਵਿਵੇਕ, ਜਿਸ ਬੁਝਾਏ ਆਪ ਹਾਰ। ਜਿਸ ਨੂੰ ਵਾਹਿਗੁਰੂ ਆਪ ਸੋਝੀ ਦੇਵੇ, ਉਹੀ ਇਸ ਵਿਵੇਕੀ ਮਤ ਦੁਆਰਾ ਇਸ ਗੱਲ ਨੂੰ ਬੁਝਣਾ ਕਰ ਲੈਂਦਾ ਹੈ ਜੀ।
ਜਨ ਨਾਨਕ ਕਹਿ ਵਿਚਾਰਾ, ਗੁਰਮੁਖ ਹਰ ਸਤ ਹਰ।
ਇੱਥੇ ਵਿਚਾਰਾਂ ਦੇ ਅਰਥ ਨੇ ਵਿਚਾਰਾਂ। ਧੰਨ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਨੇ ਮੈਂ ਇਹ ਵਿਚਾਰਾਂ ਆਪ ਜੀ ਨੂੰ ਦੱਸਣੀਆਂ ਚਾਹੁੰਦਾ ਹਾਂ। ਜਨ ਨਾਨਕ ਕਹਿ ਵਿਚਾਰਾ ਹਰ ਜਪ ਹਰ ਸਤ ਹਰ। ਵਾਹਿਗੁਰੂ ਨੂੰ ਜਪ, ਵਾਹਿਗੁਰੂ ਸਤ ਹੈ, ਉਸ ਸਤ ਨਾਲ ਜੁੜਨਾ ਕਰ ਤਾਂ ਕਿ ਤੇਰਾ ਜੀਵਨ ਝੂਠ ਨਾਲ ਨਾ ਜੁੜੇ। ਇਸ ਕਰਕੇ ਉਸ ਵਾਹਿਗੁਰੂ ਨਾਲ ਆਪਣੇ ਜੀਵਨ ਨੂੰ ਜੋੜਨਾ ਕਰੀਏ ਜੀ। ਇੱਥੋਂ ਤੱਕ ਸੀ ਅੱਜ ਦੇ ਆਏ ਪਾਵਨ ਹੁਕਮ ਅਤੇ ਹੁਕਮ ਦੀ ਵਿਚਾਰ। ਆਓ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਲੜੀਵਾਰ ਚੱਲ ਰਹੀ ਸ਼ਬਦ ਵਿਚਾਰ, ਜੋ ਕਿ ਅੱਜ ਦਾ ਸ਼ਬਦ 721 ਅੰਗ ਤੋਂ ਆਰੰਭ ਹੋ ਕੇ 722 ਅੰਗ ਤੱਕ ਸੰਪੂਰਨ ਹੁੰਦਾ। ਤਲੰਗ ਰਾਗ ਦਾ ਸ਼ਬਦ ਹੈ, ਗੁਰੂ ਨਾਨਕ ਮਹਾਰਾਜ ਜੀ ਦੇ ਮੁੱਖ ਤੋਂ ਉਚਾਰਨ ਹੋਇਆ। ਸਾਹਿਬ ਰਹਿਮਤ ਕਰਨ, ਭਾਈ ਸਾਹਿਬ ਜੀ ਸ਼ਬਦ ਪੜ੍ਹਦੇ, ਅਸੀਂ ਗੁਰੂ ਦੀ ਮਿਲੀ ਮੱਤ ਅਨੁਸਾਰ ਵਿਚਾਰ ਸਾਂਝੀ ਕਰਨ ਦੀ ਇਕਾਗਰਤਾ ਬਣਾਈਏ ਜੀ।
ਤਲੰਗ ਮਹੱਲਾ ਪਹਿਲਾ ਘਰ ਤੀਜਾ ਇੱਕ ਓਅੰਕਾਰ।
ਤੀਜੇ ਘਰ ਵਿੱਚ ਗਾਵਣ ਦੀ ਹਦਾਇਤ ਹੈ, ਤਲੰਗ ਰਾਗ ਹੈ। ਆਰੰਭ ਵਿੱਚ ਸਤਿਗੁਰੂ ਉਸ ਇੱਕ ਕਰਤੇ ਵੱਲ ਜੋੜਦੇ ਨੇ, ਉਹ ਇੱਕ ਹੈ ਓਅੰਕਾਰ। ਆਕਾਰ ਕਰ ਹੋਏ ਪਿੰਡ ਪੁਰਾਣਾ, ਭਾਵੇਂ ਪਿੰਡ ਸਰੀਰ ਅਤੇ ਸਰੀਰਾਂ ਅੰਦਰ ਪ੍ਰਾਣ ਸਵਾਸ ਚੱਲਦੇ ਨੇ, ਪਰ ਓਅੰਕਾਰ ਆਪ ਹੀ ਅਨੇਕ ਆਕਾਰ ਧਾਰਨ ਕਰਨ ਵਾਲਾ ਹੈ, ਪਰ ਉਸ ਦੇ ਬਾਵਜੂਦ ਇੱਕ ਹੈ। ਸਤਿਗੁਰ ਪ੍ਰਸਾਦ ਗੁਰੂ ਕਿਰਪਾ ਕਰਨ ਅਤੇ ਇੱਕ ਓਅੰਕਾਰ ਨੂੰ ਜਾਣ ਸਕਦੇ ਹਾਂ, ਉਸ ਨਾਲ ਸਾਂਝ ਪਾ ਸਕਦੇ ਹਾਂ, ਉਸ ਨਾਲ ਇੱਕਮਿਕ ਹੋ ਸਕਦੇ ਹਾਂ ਜੀ।
ਸਤਿਗੁਰ ਪ੍ਰਸਾਦ ਇਹੋ ਤਨ ਮਾਇਆ ਪਾਹਿਆ ਪਿਆਰੇ, ਲੀਤੜਾ ਲੱਭ ਰੰਗਾਏ।
ਕੱਪੜਾ ਰੰਗਣ ਦੇ ਵੇਲੇ ਲਿਲਾਰੀ ਉਸ ਕੱਪੜੇ ਨੂੰ ਜਾਂ ਨਮਕ ਦੀ ਜਾਂ ਫਟਕੜੀ ਦੀ ਪਾ ਦਿੰਦੇ ਨੇ ਤਾਂ ਕਿ ਰੰਗ ਪੱਕਾ ਚੜਿਆ ਜਾਏ। ਭਲਿਆ ਸੁੰਦਰ ਤਨ ਦਾ ਕੱਪੜਾ ਮਿਲਿਆ ਸੀ, ਰੰਗ ਗੁਰੂ ਦੇ ਦਰ ਤੋਂ ਆ ਕੇ ਵਧੀਆ ਚਾੜਨਾ ਸੀ, ਪਰ ਦੁਨੀਆਂ ਵੱਲ ਦੌੜ ਗਏ ਅਤੇ ਇਸ ਤਨ ਤੇ ਰੰਗ ਤੇ ਚਾੜਿਆ ਪਰ ਚੰਗਾ ਨਹੀਂ ਚਾੜਿਆ। ਕੀ ਕੀਤਾ? ਇਹਨੂੰ ਪਾ ਕਿਹੜੀ ਦਿੱਤੀ ਹੈ? ਮਾਇਆ ਦੀ। ਆ ਮਾਇਆਵੀ ਸੰਸਾਰਕ ਅਨੇਕ ਤਰ੍ਹਾਂ ਦੇ ਪਦਾਰਥਾਂ ਦੀ ਭਾਵਨਾ ਦੀ ਮਾਇਆ ਕਿਸ ਨੂੰ ਕਹਿੰਦੇ ਨੇ? ਪੈਸੇ ਦਾ ਹੀ ਨਾਮ ਮਾਇਆ ਨਹੀਂ ਹੈ, ਪੈਸਾ ਵੀ ਵਿੱਚ ਸ਼ਾਮਿਲ ਹੈ, ਪਰ ਜੋ ਕੁਝ ਵੀ ਆ ਸੰਸਾਰ ਦਾ ਵਾਤਾਵਰਣ ਜਿਸ ਨਾਲ ਜੁੜਿਆ ਰੱਬ ਭੁੱਲ ਜਾਂਦਾ ਉਸ ਨੂੰ ਮਾਇਆ ਕਹਿੰਦੇ ਨੇ। ਇਹ ਮਾਇਆ ਜਿੱਤ ਹਰ ਵਿਸਰ ਹੈ, ਜਿਸ ਨਾਲ ਹਰੀ ਭੁੱਲ ਜਾਏ। ਇਸ ਮਾਇਆਵੀ ਜਾਲ ਨਾਲ ਬਿਰਤੀ ਜੁੜ ਗਈ, ਖਾਣ ਨਾਲ, ਪਹਿਨਣ ਨਾਲ, ਐਸ਼ੋ ਇਸ਼ਰਤ ਨਾਲ, ਔਗਣ ਵਿਕਾਰਾਂ ਨਾਲ, ਨਸ਼ਿਆਂ ਨਾਲ, ਇਹ ਤੈਨੂੰ ਮਾਇਆ ਦੀ ਪਾ ਮਿਲ ਗਈ। ਅਤੇ ਹਜ਼ੂਰ ਕਹਿੰਦੇ ਨੇ ਰੰਗ ਕਿਹੜਾ ਚਾੜਿਆ ਹੈ? ਇਹੋ ਤਨ ਮਾਇਆ ਪਾਹਿਆ ਪਿਆਰੇ, ਲੀਤੜਾ ਲੱਭ ਰੰਗਾਏ। ਤੇਰੇ ਅੰਦਰ ਲੱਭ, ਲੱਭ ਦੇ ਇੱਕ ਅਰਥ ਨੇ ਜੋ ਲਵਾਂ ਨਾਲ ਤੂੰ ਚਸਕੇ ਲੈ ਕੇ ਖਾਂਦਾ ਹੈ, ਉਹ ਵੀ ਤੇਰਾ ਜੀਵਨ ਲਾਲਚੀ ਬਣ ਗਿਆ। ਹੋਰ ਖਾਵਾਂ, ਹੋਰ ਵਧੀਆ ਤੋਂ ਵਧੀਆ ਖਾਵਾਂ, ਅਤੇ ਨਾਲ ਹੀ ਨਾਲ ਦੁਨਿਆਵੀ ਪਦਾਰਥਾਂ ਦੇ ਚਸਕੇ ਉਹ ਤੇਰੀ ਬਿਰਤੀ ਵਿੱਚ ਲਾਲਚੀ ਬਣਾ ਗਏ, ਅਤੇ ਇਸ ਲਾਲਚ ਦੇ ਅਧੀਨ ਤੂੰ ਆਪਣੇ ਤਨ ਨੂੰ ਇਹੋ ਜਿਹਾ ਭੈੜਾ ਰੰਗ ਚਾੜ ਬੈਠੋ, ਬਸ ਖਾਣਾ ਪਹਿਨਣਾ ਅਤੇ ਐਸ਼ੋ ਇਸ਼ਰ ਦੀ ਤੂੰ ਜ਼ਿੰਦਗੀ ਬਣਾ ਲਈ ਹੈ ਜੀ।
ਮੇਰਾ ਕੰਤ ਨਾ ਭਾਵੈ ਚੋਲੜਾ ਪਿਆਰੇ, ਕਿਉਂ ਧਨ ਸੇਜਾ ਜਾਏ।
ਮੇਰੇ ਕੰਤ ਨੂੰ, ਪਤੀ ਨੂੰ, ਪਰਮਾਤਮਾ ਨੂੰ ਇਹੋ ਜਿਹਾ ਚੋਲਾ, ਇਹੋ ਜਿਹਾ ਸਰੀਰ, ਇਹੋ ਜਿਹੀ ਜੀਵ ਆਤਮਾ ਪ੍ਰਵਾਨ ਨਹੀਂ। ਉਹ ਜੀਵ ਆਤਮਾ ਪਰਮਾਤਮਾ ਦੀ ਸੇਧ ਤੇ, ਪਰਮਾਤਮਾ ਦੇ ਮਲਾਪ ਤੇ ਸਾਂਝ ਪ੍ਰਾਪਤ ਕਰਨ ਦੀ ਹੱਕਦਾਰ ਨਹੀਂ ਹੈ, ਕਿਉਂਕਿ ਪਰਮਾਤਮਾ ਤੇ ਉਹਨਾਂ ਨੂੰ ਪਿਆਰ ਕਰਦਾ ਜਿਹੜੇ ਰੱਬ ਨਾਲ ਪਿਆਰ ਕਰਦੇ ਨੇ, ਰੱਬ ਉਹਨਾਂ ਨਾਲ ਪਿਆਰ ਨਹੀਂ ਕਰਦਾ ਜਿਹੜੇ ਰੱਬ ਨੂੰ ਭੁਲਾ ਕੇ ਦੁਨੀਆਂ ਨਾਲ ਪਿਆਰ ਜੋੜ ਲੈਂਦੇ ਨੇ। ਨਾਮ ਦਾ ਲਾਲਚੀ ਬਣ, ਤੂੰ ਇਹ ਮਾਲਕ ਅੱਗੇ ਅਰਦਾਸ ਕਰ, ਮਾਲਕ ਕਿਰਪਾ ਕਰੋ ਮੈਨੂੰ ਆਪਣੇ ਨਾਮ ਸਿਮਰਨ ਦਾ ਲਾਲਚ ਬਖਸ਼ੋ, ਮੈਨੂੰ ਸ਼ੁਭ ਗੁਣਾਂ ਦਾ ਲਾਲਚ ਬਖਸ਼ੋ, ਇਹ ਲਾਲਚ ਹੋ ਗੁਣ ਤੋ ਉਚਰੋ, ਮੈਨੂੰ ਇਹ ਬਖਸ਼ਿਸ਼ ਕਰ ਦਿਓ, ਇਹ ਲਾਲਚੀ ਬਣਾ ਦਿਓ, ਮੈਂ ਹੋਰ ਸਿਮਰਨ ਕਰਾਂ, ਮੈਂ ਹੋਰ ਨਾਮ ਧਨ ਸੰਗ੍ਰਹਿ ਕਰਾਂ, ਮੈਂ ਨਾਮ ਦਾ ਰਸ ਹੋਰ ਚੱਖਾਂ। ਪਰ ਸਾਹਿਬ ਕਹਿੰਦੇ ਨੇ ਜਿਨ੍ਹਾਂ ਨੂੰ ਸੰਸਾਰ ਦੀ ਮੋਹ ਮਮਤਾ ਅਤੇ ਦੁਨੀਆਂ ਦਾ ਲਾਲਚ ਆ ਗਿਆ ਉਹ ਪਰਮਾਤਮਾ ਦੇ ਮਿਲਾਪ ਤੱਕ ਨਹੀਂ ਪੁੱਜ ਸਕਦੇ। ਹਾਂਜੀ
ਹਾਂ ਕੁਰਬਾਨਾ ਜਾਓ ਮਿਹਰਬਾਨਾ, ਹਾਂ ਕੁਰਬਾਨਾ ਜਾਓ।
ਗੁਰੂ ਨਾਨਕ ਪਾਤਸ਼ਾਹ ਜੀ ਪਹਿਲਾਂ ਕੁਰਬਾਨ ਜਾਂਦੇ ਨੇ ਪਰਮੇਸ਼ਵਰ ਜੀ ਤੋਂ, ਇਹ ਮਿਹਰਬਾਨ ਇਹ ਦਿਆਲੂ ਐ ਮਿਹਰ ਕਰਨ ਵਾਲੇ ਮਾਲਕ ਤੂੰ ਇਤਨਾ ਅੱਛਾ ਹੈ, ਮਿਹਰ ਕਰ ਦਿੰਦਾ, ਝੋਲੀਆਂ ਭਰ ਦਿੰਦਾ, ਕਿਰਪਾ ਦ੍ਰਿਸ਼ਟੀ ਕਰ ਦਿੰਦਾ, ਕਿਸੇ ਨਾਲ ਗੁੱਸਾ ਨਹੀਂ ਕਰਦਾ, ਤੂੰ ਤੇ ਚੋਰਾਂ ਡਾਕੂਆਂ ਨੂੰ ਵੀ ਰੋਜ਼ੀ ਰੋਟੀ ਦੇ ਰਿਹਾ, ਉਹਨਾਂ ਨੂੰ ਵੀ ਸਵਾਸ ਦੇ ਰਿਹਾ, ਜਿਹੜੇ ਤੈਨੂੰ ਨਹੀਂ ਵੀ ਸਿਮਰਨ ਕਰਦੇ ਤੂੰ ਉਹਨਾਂ ਨੂੰ ਵੀ ਪ੍ਰਤਪਾਲਦਾ ਹੈ, ਅਕਿਰਤ ਘਣਾ ਨੂੰ ਪਾਲਦਾ। ਵਾਹ ਮੇਰੇ ਮਾਲਕ, ਮੈਂ ਤੈਥੋਂ ਕੁਰਬਾਨ ਕੁਰਬਾਨ ਜਾਵਾਂ, ਹਾਂ ਕੁਰਬਾਨਾ ਜਾਓ ਮਿਹਰਬਾਨਾ, ਹਾਂ ਕੁਰਬਾਨਾ ਜਾਓ ਮੈਂ ਤੈਥੋਂ ਸਦਕੇ ਸਦਕੇ ਜਾਵਾਂ ਜੀ।
ਹਾਂ ਕੁਰਬਾਨਾ ਜਾਓ ਤਿਨਾ ਕਾ ਲੈਣ ਜੋ ਤੇਰਾ ਨਾਉ।
ਦੇਖੋ ਗੁਰੂ ਨਾਨਕ ਪਾਤਸ਼ਾਹ ਜਿੱਥੇ ਰੱਬ ਤੋਂ ਸਦਕੇ ਸਦਕੇ ਜਾਂਦੇ ਨੇ ਉੱਥੇ ਨਾਮ ਸਿਮਰਨ ਕਰਨ ਵਾਲਿਆਂ ਤੋਂ ਵੀ ਸਦਕੇ ਸਦਕੇ ਜਾਂਦੇ ਨੇ। ਜਿਹੜੇ ਤੇਰਾ ਨਾਂ ਲੈਂਦੇ ਨੇ ਮੈਂ ਉਹਨਾਂ ਤੋਂ ਕੁਰਬਾਨ ਕੁਰਬਾਨ ਜਾਵਾਂ। ਆਖੋ ਵਾਹਿਗੁਰੂ 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 ਵਾਹਿਗੁਰੂ। ਮੈਂ ਤੇਰੇ ਨਾਮ ਲੈਣ ਵਾਲਿਆਂ ਤੋਂ ਵੀ ਸਦਕੇ ਸਦਕੇ ਜਾਵਾਂ ਜੋ ਤੇਰਾ ਸਿਮਰਨ ਕਰਦੇ। ਹਾਂਜੀ
ਲੈਣ ਜੋ ਤੇਰਾ ਨਾਉ ਤਨਾ ਕਾ ਹਾਂ ਸਦ ਕੁਰਬਾਨਾ ਜਾਓ।
ਰਹਾਓ ਦੀ ਤੀਸਰੀ ਪੰਕਤੀ ਵਿੱਚ ਸਤਿਗੁਰੂ ਕਹਿੰਦੇ ਨੇ ਜਿਹੜੇ ਤੇਰਾ ਨਾਮ ਸਿਮਰਨ ਕਰਦੇ ਨੇ ਮੈਂ ਉਹਨਾਂ ਤੋਂ ਇੱਕ ਵਾਰੀ ਹੀ ਕੁਰਬਾਨ ਨਹੀਂ ਜਾਂਦਾ, ਹਾਂ ਸਦ ਕੁਰਬਾਨਾ ਜਾਓ, ਮੈਂ ਸਦਾ ਸਦਾ ਹਮੇਸ਼ ਹਮੇਸ਼ ਉਹਨਾਂ ਤੋਂ ਸਦਕੇ ਸਦਕੇ ਜਾਂਦਾ, ਕੁਰਬਾਨ ਕੁਰਬਾਨ ਜਾਂਦਾ ਜਿਹੜਾ ਤੇਰਾ ਨਾਮ ਸਿਮਰਨ ਕਰਦੇ। ਹਾਂਜੀ
ਰਹਾਓ
ਇੱਥੇ ਵਿਸ਼ਰਾਮ ਦਿੰਦਿਆਂ ਰਹਾਓ ਰਾਹੀਂ ਸ਼ਬਦ ਦੇ ਕੇਂਦਰੀ ਭਾਵ ਤੋਂ ਹਜ਼ੂਰ ਹੁਣ ਅੱਗੋਂ ਫਰਮਾਨ ਕਰਦੇ। ਹਾਂਜੀ
ਕਾਇਆ ਰੰਗਣ ਜੇ ਥੀਆ ਪਿਆਰੇ ਪਾਈਆ ਨਾਉ ਮਜੀਠਾ।
ਇਸ ਸਰੀਰ ਨੂੰ ਭੱਠੀ ਬਣਾ, ਮੈਂ ਬੇਨਤੀ ਕਰਾਂ ਇਸ ਨੂੰ ਰੰਗਣ ਵਾਲੀ ਐਸੀ ਭੱਠੀ ਵਿੱਚ ਪਾ ਕਿ ਇੱਥੇ ਮਜੀਠ ਦਾ ਰੰਗ ਪੱਕਾ ਪਾ। ਮੈਂ ਬੇਨਤੀ ਕਰਾਂਗਾ ਉਹ ਹੈ ਪੱਕਾ ਮਜੀਠ ਦਾ ਰੰਗ ਨਾਮ, ਜਿਹਦੇ ਸਿਮਰਨ ਨਾਲ ਜੁੜ ਜਾਂਦੇ ਨੇ ਉਹਨਾਂ ਤੋਂ ਸਿਮਰਨ ਦਾ ਰੰਗ ਕਦੀ ਉਤਰ ਨਹੀਂ ਸਕਦਾ, ਬੰਦ ਬੰਦ ਤੇ ਕੱਟਿਆ ਜਾ ਸਕਦਾ ਪਰ ਨਾਮ ਸਿਮਰਨ ਦਾ ਰੰਗ ਨਹੀਂ ਉਤਰ ਸਕਦਾ। ਉਹ ਤੱਤੀ ਤਵੀ ਤੇ ਬੈਠ ਸਕਦੇ ਨੇ ਪਰ ਨਾਮ ਦਾ ਰੰਗ ਨਹੀਂ ਉਤਰ ਸਕਦਾ। ਉਹ ਦੇਗਾਂ ਵਿੱਚ ਉਬਾਲੇ ਜਾ ਸਕਦੇ ਨੇ ਪਰ ਉਹ ਨਾਮ ਦਾ ਰੰਗ ਉਤਰ ਨਹੀਂ ਸਕਦਾ। ਇਸ ਕਰਕੇ ਸਾਹਿਬ ਕਹਿੰਦੇ ਨੇ ਐਸਾ ਮਜੀਠ ਦਾ ਨਾਮ ਰੰਗ ਪੱਕਾ ਇਸ ਸਰੀਰ ਉੱਤੇ ਚੜ੍ਹਾ।
ਰੰਗਣ ਵਾਲਾ ਜੇ ਰੰਗੈ ਸਾਹਿਬ ਐਸਾ ਰੰਗ ਨਾ ਡੀਠ।
ਰੰਗਣ ਵਾਲਾ ਜੇ ਰੰਗੈ ਸਾਹਿਬ, ਜੇ ਮੇਰਾ ਮਾਲਕ ਵਾਹਿਗੁਰੂ ਆਪ ਨਾਮ ਦੇ ਰੰਗ ਵਿੱਚ ਰੰਗ ਦੇਵੇ। ਹਜ਼ੂਰ ਬੇਨਤੀ ਕਰਦੇ ਨੇ ਇਹੋ ਜਿਹਾ ਰੰਗ ਕਿਤੇ ਵੀ ਨਹੀਂ ਮਿਲੇਗਾ। ਜਰਾ ਧਿਆਨ 'ਚ ਰੱਖਿਓ, ਜਿਨ੍ਹਾਂ ਕੋਲ ਵਾਹਿਗੁਰੂ ਨਾਮ ਸਿਮਰਨ ਦਾ ਰੰਗ ਚੜ੍ਹ ਜਾਂਦਾ ਉਹਨਾਂ ਦੀ ਸ਼ੋਭਾ ਸਾਰੇ ਸੰਸਾਰ ਉੱਤੇ ਬਣ ਜਾਂਦੀ। ਉਹ ਜਿਨ੍ਹਾਂ ਤੋਂ ਨਾਮ ਸਿਮਰਨ ਦੀ ਬਰਕਤ ਕੋਈ ਖੋਹ ਨਹੀਂ ਸਕਦਾ। ਮੇਰੇ ਸਾਹਿਬ ਕਹਿੰਦੇ ਨੇ ਇਹ ਮਾਲਕ ਕਿਰਪਾ ਕਰ ਦੇਵੇ, ਚੂੰਕਿ ਉਸ ਦੀ ਕਿਰਪਾ ਤੋਂ ਬਗੈਰ ਨਾਮ ਦੇ ਰੰਗ ਵਿੱਚ ਆਪੂ ਰੰਗੀਚਿਆ ਨਹੀਂ ਜਾਂਦਾ। ਚੂੰਕਿ ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਵਡਭਾਗਾ, ਮੈਲਾ ਕਦੇ ਨਾ ਹੋਵੇ ਨਾ ਲਾਗੈ ਦਾਗਾ। ਭਲਿਆ ਇਹ ਨਾਮ ਸਿਮਰਨ ਦਾ ਐਸਾ ਲਾਲ ਰੰਗ ਹੈ, ਇਹ ਨਾ ਉਤਰਦਾ ਨਾ ਮੈਲਾ ਹੁੰਦਾ ਨਾ ਇਹਨੂੰ ਕੋਈ ਉਤਾਰ ਸਕਦਾ, ਬੜੀ ਸ਼ੋਭਾ ਬਣ ਜਾਂਦੀ ਜਿਨ੍ਹਾਂ ਕੋਲ ਨਾਮ ਸਿਮਰਨ ਦਾ ਰੰਗ ਚੜ ਜਾਂਦਾ ਹੈ ਜੀ।
ਜਿਨ ਕੇ ਚੋਲੇ ਰਤੜੇ ਪਿਆਰੇ, ਕੰਤ ਤਿਨਾ ਕੈ ਪਾਸ।
ਜਿਨ੍ਹਾਂ ਦੇ ਸਰੀਰ ਰਤੜੇ ਨੇ, ਲਾਲ ਰੰਗ ਵਿੱਚ ਰੰਗੇ ਹੋਏ ਨੇ, ਭਾਵ ਸਿਮਰਨ ਦੀ ਗੜੂੰਦ ਅਵਸਥਾ ਵਿੱਚ ਰਹਿੰਦੇ ਨੇ, ਸਮਝ ਲੈਣਾ ਹਰ ਸਿਮਰਨ ਮੈਂ ਆਪ ਨਿਰੰਕਾਰਾ। ਉਹ ਸਿਮਰਨ ਅਭਿਆਸੀਆਂ ਕੋਲ ਵਾਹਿਗੁਰੂ ਜੀ ਆਪ ਨੇ, ਉੱਥੇ ਨਿਰੰਕਾਰ ਜੀ ਆਪ ਨੇ। ਕਿਉਂਕਿ ਸੁਰਤ ਸੁਰਤ ਨਹੀਂ ਰਹਿ ਗਈ, ਸੁਰਤ ਸ਼ਬਦ ਰੂਪ ਹੋ ਗਈ, ਆਤਮਾ ਆਤਮਾ ਨਹੀਂ ਰਹਿ ਗਈ, ਪਰਮਾਤਮਾ ਰੂਪ ਹੋ ਗਈ। ਬਸ ਆਤਮਾ ਪਰਾਤਮਾ ਏਕੋ ਕਰੈ, ਅੰਤਰ ਕੀ ਦੁਬਦਾ ਅੰਤਰ ਮਰੈ, ਗੁਰਪ੍ਰਸਾਦੀ ਪਾਇਆ ਜਾਏ, ਹਰ ਸਿਉਂ ਚਿੱਤ ਲਾਗੇ ਫਿਰ ਕਾਲ ਨਾ ਖਾਏ। ਸੱਚ ਸਿਮਰਿਆ ਹੋਵੇ ਪ੍ਰਗਾਸ਼, ਤਾਂ ਤੇ ਵਿਖਿਆ ਮੈਂ ਰਹਿ ਉਦਾਸ, ਸਤਿਗੁਰ ਕੀ ਐਸੀ ਵਡਿਆਈ, ਪੁੱਤਰ ਕਲੱਤਰ ਵਿੱਚ ਗੱਤ ਪਾਈ। ਬਸ ਉਸ ਅਵਸਥਾ ਵਿੱਚ ਹਜ਼ੂਰ ਕਹਿੰਦੇ ਨੇ ਜਿਨ੍ਹਾਂ ਦੇ ਚੋਲੇ ਰਤੜੇ ਨੇ, ਨਾਮ ਦੇ ਰੰਗ ਵਿੱਚ ਰੰਗੇ ਹੋਏ ਨੇ, ਵਾਹਿਗੁਰੂ ਪਰਮੇਸ਼ਵਰ ਪਤੀ ਉਹਨਾਂ ਦੇ ਪਾਸ ਹੈ ਜੀ।
ਧੂੜ ਤਿੰਨਾ ਕੀ ਜੇ ਮਿਲੈ ਜੀ ਕਹੋ, ਨਾਨਕ ਕੀ ਅਰਦਾਸ।
ਐਸੇ ਬੰਦਗੀ ਸਿਮਰਨ ਅਭਿਆਸੀਆਂ ਦੀ ਧੂੜ ਮਿਲੇ, ਵਾਹ। ਉਹ ਜਿੱਥੇ ਕਦਮ ਉਠਾਉਂਦੇ ਨੇ, ਧਿਆਨ ਚ ਰੱਖਿਓ, ਉਹ ਖਾਕ ਵੀ ਪਵਿੱਤਰ ਹੋ ਜਾਂਦੀ, ਉਹਨਾਂ ਦਾ ਰੋਮ ਰੋਮ ਪਵਿੱਤਰ। ਉਹ ਜਿਨ੍ਹਾਂ ਨੇ ਸਿਮਰਨ ਅਭਿਆਸੀ ਅਵਸਥਾ ਬਣਾ ਲਈ, ਉੱਥੇ ਉਹਨਾਂ ਦੇ ਰੱਖੇ ਕਦਮਾਂ ਨਾਲ ਮੈਂ ਬੇਨਤੀ ਕਰਾਂ, ਖਾਕ ਵੀ ਪਵਿੱਤਰ ਹੋ ਜਾਂਦੀ। ਇੱਥੇ ਇੱਕ ਮੈਂ ਬੇਨਤੀ ਕਰਾਂਗਾ, ਕਦੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਇਤਿਹਾਸ ਵੱਲ ਝਾਤ ਮਾਰ ਕੇ ਦੇਖਿਓ। ਬਾਬਾ ਸ਼੍ਰੀ ਚੰਦ ਜੀ ਆਏ ਨੇ, ਆ ਕੇ ਬੜਾ ਇੱਕ ਤਰਕ ਕਰਦੇ ਨੇ, ਐਸੇ ਦਾੜਾ ਕੈਸ ਵਧਾਇਓ, ਆ ਇਤਨਾ ਲੰਬਾ ਦਾੜਾ ਕਿਉਂ ਵਧਾਇਆ ਜੇ। ਮੈਂ ਬੇਨਤੀ ਕਰਾਂ, ਧੰਨ ਗੁਰੂ ਰਾਮਦਾਸ ਪਾਤਸ਼ਾਹ ਉੱਠੇ ਨੇ, ਇੱਕ ਹੁੰਦਾ ਜਵਾਬ ਗੱਲਾਂ ਨਾਲ ਬਚਨਾਂ ਨਾਲ ਦੇਣਾ, ਇੱਕ ਹੁੰਦਾ ਜਵਾਬ ਪ੍ਰੈਕਟੀਕਲ ਕਰਕੇ ਦੇ ਦੇਣਾ। ਉੱਠੇ ਨੇ, ਉੱਠ ਕੇ ਸਿੰਘਾਸਨ ਤੋਂ ਥੱਲੇ ਚਲੇ ਗਏ ਨੇ, ਬਾਬਾ ਸ਼੍ਰੀ ਚੰਦ ਜੀ ਦੇ ਪਾਸ ਜਾ ਕੇ ਆਪਣਾ ਦਾੜਾ ਪਕੜ ਲਿਆ ਨੇ, ਦਾੜਾ ਪਕੜ ਕੇ ਬਾਬਾ ਸ਼੍ਰੀ ਚੰਦ ਜੀ ਦੇ ਚਰਨ ਝਾੜ ਦਿੱਤੇ, ਅਤੇ ਮੁੱਖੋਂ ਕਹਿੰਦੇ ਨੇ ਆਪ ਜੈਸੇ ਮਹਾਂਪੁਰਖਾਂ ਦੇ ਚਰਨ ਝਾੜਨ ਲਈ ਦਾੜਾ ਵਧਾਇਆ। ਓਹੋ, ਇਹ ਕੌਤਕ ਵੇਖ ਕੇ ਬਾਬਾ ਸ਼੍ਰੀ ਚੰਦ ਦੀਆਂ ਅੱਖਾਂ 'ਚੋਂ ਅੰਸੂ ਆ ਗਏ ਅਤੇ ਕਹਿਣ ਲੱਗੇ, ਕਦੀ ਇਹੋ ਜਿਹੀ ਨਿਮਰਤਾ ਸਦਕਾ ਮੇਰੇ ਗੁਰੂ ਨਾਨਕ ਗੁਰਦੇਵ ਪਿਤਾ ਦਾ ਘਰ ਭਾਈ ਲਹਿਣਾ ਜੀ ਲੁੱਟ ਕੇ ਲੈ ਗਏ ਸੀ। ਇਸੀ ਤੌਰ ਘਰ ਲੁੱਟਿਓ ਹਮਾਰਾ। ਮਹਾਰਾਜ, ਮੈਂ ਗੁਰੂ ਦੀ ਬਖਸ਼ਿਸ਼ ਦਾ ਪੂਰਨ ਪਾਤਰ ਨਾ ਬਣ ਸਕਿਆ, ਭਗਤੀ ਕਰਦਾ, ਕੁਛ ਜਪ ਹੁਣ ਕਰਦਾ, ਪਰ ਮਹਾਰਾਜ ਉਸ ਵੇਲੇ ਤੋਂ ਲੈ ਕੇ ਅੱਜ ਤੱਕ ਜੋ ਕੁਝ ਮੇਰੇ ਕੋਲ ਬਚਿਆ ਸੀ ਨਾ, ਤੁਸਾਂ ਮੇਰੇ ਚਰਨ ਝਾੜ ਕੇ ਸਾਰਾ ਕੁਝ ਹੀ ਲੁੱਟ ਲਿਆ ਹੈ। ਮੈਂ ਬੇਨਤੀ ਕਰਾਂ, ਇਹ ਸੱਚ ਸੀ? ਧੰਨ ਗੁਰੂ ਰਾਮਦਾਸ ਪਾਤਸ਼ਾਹ ਆਪ ਇਤਨੀ ਬਖਸ਼ਿਸ਼ ਰਹਿਮਤ ਦੇ ਮਾਲਕ, ਦੇਖੋ ਕਿਹੋ ਜਿਹੇ ਕਦਮ ਉਠਾ ਰਹੇ ਨੇ। ਇਹ ਸੱਚ ਹੈ, ਕੋਈ ਐਸਾ ਨਿਮਰਤ ਭਰਿਆ ਜੀਵਨ ਬਣ ਜਾਏ, ਇਹ ਨਾਮ ਸਿਮਰਨ ਦੀ ਬਰਕਤ ਹੈ। ਵੀ ਐਸੇ ਸਿਮਰਨ ਅਭਿਆਸੀਆਂ ਦੀ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨੇ ਕਿ ਵੀ ਚਰਨ ਧੂੜ ਮਿਲ ਜਾਏ। ਤੇ ਜਦੋਂ ਸਾਲ ਸਰੈ ਜੌਹਰੀ ਕੋਲ ਗੁਰੂ ਨਾਨਕ ਪਾਤਸ਼ਾਹ ਜੀ ਨੇ ਧਿਆਨ 'ਚ ਰੱਖਿਓ ਮਰਦਾਨੇ ਨੂੰ ਭੇਜਿਆ ਸੀ ਲਾਲ ਦੀ ਪਰਖ ਕਰਨ ਵਾਸਤੇ, ਖੈਰ ਸਾਲ ਸਰੈ ਜੌਹਰੀ ਨੇ ਉਹ ਲਾਲ ਵੇਖ ਕੇ ਬਹੁਤ ਅਦਬ ਸਤਿਕਾਰ ਸਹਿਕ ਮਸਤਕ ਵੀ ਝੁਕਾਇਆ ਅਤੇ 100 ਰੁਪਈਆ ਦਰਸ਼ਨੀ ਭੇਟਾ ਦਿੱਤੀ। ਅਤੇ ਭਾਈ ਮਰਦਾਨਾ ਕਹਿੰਦੇ ਵੀ ਨਹੀਂ, ਮੈਂ ਪੈਸੇ ਨਹੀਂ ਲੈਣੇ, ਮੇਰੇ ਗੁਰੂ ਆਖਿਆ ਮੁੱਲ ਪਵਾ ਕੇ ਆਉਣਾ, ਉਹ ਆਖਿਆ ਵੀ ਨਹੀਂ ਮੁੱਲ ਨਹੀਂ ਹੈ ਇਸ ਦਾ ਮੁੱਲ ਤੇ ਮੈਂ ਆਪਣੇ ਸਾਰੇ ਪਟਨੇ ਸ਼ਹਿਰ ਦੇ ਸਰਾਫਾਂ ਦੇ ਹੀਰੇ ਵੀ ਇਕੱਠੇ ਕਰਕੇ ਦੇਣਾ ਚਾਹੁੰਦਾ ਤੇ ਨਹੀਂ ਦੇ ਸਕਦਾ ਇਹ ਤੇ ਦਰਸ਼ਨੀ ਭੇਟ ਹੈ ਭਾਈ ਮਰਦਾਨਾ ਕਹਿੰਦਾ ਮੈਂ ਲੈਣਾ ਹੀ ਨਹੀਂ ਹੈ ਖੈਰ ਨਾਲ ਆਪਣੇ ਅਧਰਕੇ ਨੌਕਰ ਨੂੰ ਭੇਜਿਆ ਇਹਨਾਂ ਦੇ ਨਾਲ ਜਾ ਜਿੱਥੇ ਇਹਨਾਂ ਦੇ ਗੁਰੂ ਬੈਠੇ ਨੇ ਇਹ ਮੇਰੇ ਵੱਲੋਂ ਭੇਟ ਆ ਥੋੜਾ ਫਲ ਤੇ ਇਹ 100 ਰੁਪਈਆ ਦਰਸ਼ਨੀ ਭੇਟ ਥਾਲ ਅੱਗੇ ਭੇਟਾ ਕਰੀ ਮੈਂ ਵੀ ਆਇਆ ਧਿਆਨ 'ਚ ਰੱਖਿਓ ਅਤਾ ਪਤਾ ਪੁੱਛ ਲਿਆ ਭਾਈ ਮਰਦਾਨੇ ਨਾਲ ਅਧਰਕਾ ਨੌਕਰ ਚਲਾ ਗਿਆ ਹੁਣ ਜਾ ਕੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ 'ਤੇ ਜਦੋਂ ਉਹ ਭੇਟਾ ਰੱਖਣ ਲੱਗਾ ਤੇ ਅਧਰਕਾ ਪਤਾ ਕੀ ਸੋਚਦਾ ਮਹਿਮਾ ਬੜੀ ਕਰਦੇ ਨੇ ਵੀ ਗੁਰੂ ਨਾਨਕ ਰੱਬੀ ਨੂਰ ਨੇ ਰੱਬੀ ਜੋਤ ਨੇ ਪਰ ਮੇਰੇ ਕੋਲ ਤੇ ਆਪਣਾ ਕੁਝ ਵੀ ਨਹੀਂ ਥਾਲ ਮੇਰੇ ਮਾਲਕ ਦਾ ਭੇਟਾ ਮੇਰੇ ਮਾਲਕ ਦੀ ਫਲ ਮੇਰੇ ਮਾਲਕ ਦੇ ਚਲੋ ਮਸਤਕ ਤੇ ਮੇਰਾ ਨਾ ਧਿਆਨ 'ਚ ਰੱਖਿਓ ਆਪਣਾ ਪਿਆਰ ਭੇਟਾ ਕਰਕੇ ਜਦੋਂ ਮਸਤਕ ਝੁਕਾਇਆ ਇਹ ਸੱਚ ਹੈ ਜਿਹੜੇ ਘੜੇ ਖਾਲੀ ਝੁਕਦੇ ਨੇ ਉਹ ਭਰ ਜਾਂਦੇ ਨੇ ਹੁਣ ਖਾਲੀ ਹਿਰਦਾ ਸ਼ਰਧਾ ਤੇ ਪਿਆਰ ਨਾਲ ਭਰਿਆ ਚੁੱਕਿਆ ਤੇ ਗੁਰੂ ਨਾਨਕ ਮਹਾਰਾਜ ਜੀ ਨੇ ਨਜ਼ਰ ਪਾਈ ਨਾਨਕ ਨਦਰੀ ਨਦਰ ਨਿਹਾਲ 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 ਕਰ ਦਿੱਤਾ ਨਾਮ ਦਾ ਰੰਗ ਚੜ ਗਿਆ ਸਾਲਸਰਾ ਜ਼ੋਰੀ ਵੀ ਆ ਗਿਆ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰਸ਼ਨ ਕਰਦਿਆਂ ਕਰਦਿਆਂ ਜਦੋਂ ਆਪਣੇ ਨੌਕਰ ਵੱਲ ਝਾਤ ਮਾਰੀ ਨਾ ਇਸ ਦੀਆਂ ਅੱਖਾਂ ਬਦਲ ਗਈਆਂ ਇਸ ਦੇ ਤੇ ਚਿਹਰੇ ਦਾ ਨੂਰ ਬਦਲ ਗਿਆ ਹੁਣੇ ਹੁਣੇ ਤੇ ਮੇਰੇ ਕੋਲੋਂ ਆਇਆ ਸੀ ਪਰ ਇਹ ਤੇ ਐਡੇ ਕਾਮਲ ਗੁਰੂ ਨੇ ਮੇਰੇ ਨੌਕਰ ਦੀ ਜ਼ਿੰਦਗੀ ਬਦਲ ਦਿੱਤੀ ਹੈ ਚਿਹਰਾ ਲਾਲੋ ਲਾਲ ਨੂਰੋ ਨੂਰ ਕਰ ਦਿੱਤਾ ਗੁਰੂ ਨਾਨਕ ਪਾਤਸ਼ਾਹ ਜੀ ਅੱਗੇ ਹੱਥ ਜੋੜ ਮਸਤ ਝੁਕਾ ਕੇ ਆਖਿਆ ਸੀ ਮਹਾਰਾਜ ਕਿਰਪਾ ਕਰੋ ਜੋ ਕਿਰਪਾ ਮੇਰੇ ਨੌਕਰ ਤੇ ਕੀਤੀ ਜੇ ਮੇਰੇ ਤੇ ਵੀ ਕਰ ਦਿਓ ਤੇ ਗੁਰੂ ਨਾਨਕ ਪਾਤਸ਼ਾਹ ਪਤਾ ਕੀ ਕਹਿੰਦੇ ਨੇ ਆ ਜਿਸ ਤੇ ਕਿਰਪਾ ਹੋਈ ਹੈ ਤੂੰ ਇਹਦੇ ਚਰਨ ਫੜ ਲੈ ਧਿਆਨ 'ਚ ਰੱਖ ਲਿਓ ਕੀ ਆਖਿਆ ਇਹਨਾਂ ਦੇ ਚਰਨਾਂ ਦੀ ਧੂੜ ਮੱਥੇ ਤੇ ਲਾ ਤੇ ਸਾਲਸਰਾਏ ਨੇ ਪਤਾ ਕੀ ਕਿਹਾ ਮਹਾਰਾਜ ਆਪ ਜੀ ਦਾ ਬਚਨ ਵੀ ਇਸ ਅਧਰ ਕੇ ਨੌਕਰ ਦੀ ਚਰਨ ਧੂੜ ਮੱਥੇ ਤੇ ਲਾ ਲੈ ਮਹਾਰਾਜ ਇਹ ਤੇ ਮੇਰੇ ਘਰ ਦੇ ਕੱਪੜੇ ਧੋਂਦਾ ਮੇਰੇ ਭਾਂਡੇ ਮਾਂਜਦਾ ਮੇਰੇ ਜੋੜੇ ਸਾਫ਼ ਕਰਦਾ ਇਹ ਤੇ ਮੇਰੇ ਘਰ ਦੇ ਕਿੰਨੇ ਕੰਮ ਸਵਾਰਦਾ ਇਹਦੀ ਚਰਨ ਧੂੜ ਮਸਤਕ ਤੇ ਆਪ ਜੀ ਦੇ ਹੁਕਮ ਅਨੁਸਾਰ ਤੇ ਲਾਵਾਂਗਾ ਹੀ ਜੇ ਤੁਸੀਂ ਮੈਨੂੰ ਆਪਣੇ ਦਰ ਦੇ ਕੁੱਤੇ ਦੇ ਚਰਨ ਧੂੜ ਵੀ ਆਖੋ ਤੇ ਮੈਂ ਉਹ ਵੀ ਮਸਤਕ ਤੇ ਲਾ ਲਵਾਂਗਾ ਸਤ ਸ੍ਰੀ ਅਕਾਲ ਇਹ ਸੱਚ ਸੀ ਕੋਈ ਸਿਮਰਨ ਅਭਿਆਸੀ ਬੰਦਗੀ ਵਾਲਾ ਹੋਵੇ ਤੇ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨੇ ਧੂੜ ਤੇ ਨਾ ਕੀ ਜੇ ਮਿਲਿਆ ਜੀ ਕਹੋ ਨਾਨਕ ਕੀ ਅਰਦਾਸ ਉਹਨਾਂ ਨੂੰ ਅਦਬ ਸਤਿਕਾਰ ਨਾਲ ਜੀ ਕਹਿੰਦਿਆਂ ਮੈਂ ਅਰਦਾਸ ਕਰਦਾ ਸਿਮਰਨ ਅਭਿਆਸੀਆਂ ਦੀ ਚਰਨ ਧੂੜ ਵੀ ਮਿਲ ਜਾਏ ਤੇ ਉਹ ਵੀ ਮਹਾਨ ਹੈ ਜੀ
ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ
ਵਾਹਿਗੁਰੂ ਜੀਓ ਆਪ ਜੀ ਦੇ ਚਰਨਾਂ 'ਚ ਅਰਦਾਸ ਹੈ ਤੁਸੀਂ ਸਾਨੂੰ ਆਪ ਹੀ ਸਾਜਣ ਵਾਲੇ ਹੋ ਆਪੇ ਹੀ ਸਾਨੂੰ ਰੰਗਣ ਵਾਲੇ ਹੋ ਆਪੇ ਹੀ ਸਾਡੇ 'ਤੇ ਕਿਰਪਾ ਦ੍ਰਿਸ਼ਟੀ ਕਰਨ ਵਾਲੇ ਹੋ ਅਸੀਂ ਦਾਅਵਾ ਨਹੀਂ ਕਰਦੇ ਵੀ ਅਸੀਂ ਕਿਰਪਾ ਦ੍ਰਿਸ਼ਟੀ ਦੇ ਯੋਗ ਹਾਂ ਅਸੀਂ ਤੇ ਸ਼ਰਨ ਵਿੱਚ ਆਏ ਹਾਂ ਕਿਰਪਾ ਦ੍ਰਿਸ਼ਟੀ ਕਰ ਦਿਓ ਸਾਡੀ ਕਾਬਲੀਅਤ ਨਾ ਦੇਖੋ ਬਲਕਿ ਆਪ ਜੀ ਦੀ ਰਹਿਮਤ ਤੇ ਬਖਸ਼ਿਸ਼ ਦਾ ਅੰਦਾਜ਼ਾ ਲਾ ਕੇ ਕਹਿ ਸਕਦੇ ਹਾਂ ਉਹ ਨਿਰਗੁਣ ਯਾਰੇ ਪਾਲਣ ਵਾਲੇ ਵਾਹਿਗੁਰੂ ਜੀ ਨੇ ਆਪ ਉਹ ਜੋਤ ਸਰੂਪ ਹੋ ਮੈਂ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦਾ ਹਾਂ ਕਿ ਰਹਿਮਤ ਕਰ ਦਿਓ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਆਪੇ ਹੀ ਨਦਰ ਕਰ ਦਿੰਦੇ ਹੋ ਕੋਈ ਸ਼ਰਨ ਵਿੱਚ ਆਏ ਤੇ ਸਹੀ ਆਪਣੇ ਸੇਵਕ ਕੀ ਆਪੇ ਰੱਖੇ ਆਪੇ ਨਾਮ ਜਪਾਵੇ ਮੈਂ ਬੇਨਤੀ ਕਰ ਦੇਵਾਂ ਇੱਥੇ ਤੇ ਮੰਗਣਾ ਵੀ ਨਹੀਂ ਪੈਂਦਾ ਕੋਈ ਸ਼ਰਨ ਵਿੱਚ ਢਹਿ ਪਵੇ ਤੇ ਆਪ ਹੀ ਮਾਲਕ ਉਹਨਾਂ ਨੂੰ ਸੋਹਣਾ ਸਾਜ ਦਿੰਦਾ ਇੱਕ ਸਜਣਾ ਹੈ ਸੰਸਾਰਕ ਕੱਪੜੇ ਤੇ ਸੰਸਾਰਕ ਖੂਬਸੂਰਤੀ ਦਾ ਮੁਜੱਸਮਾ ਇਕੱਠਾ ਕਰਕੇ ਇੱਕ ਸਜਣਾ ਹੈ ਧਰਮ ਦੀ ਦੁਨੀਆ ਦਾ ਕੋਈ ਐਸਾ ਗੁਰਸਿੱਖ ਸਜ ਜਾਏ ਸੋਹਣਾ ਚਿਹਰਾ ਸਾਬਤ ਸੂਰਤ ਹੋਵੇ ਨਾਮ ਸਿਮਰਨ ਅਭਿਆਸੀ ਜੀਵਨ ਹੋਵੇ ਗੁਰੂ ਕੀ ਸੰਗਤ ਕਰਨ ਵਾਲਾ ਜੀਵਨ ਹੋਵੇ ਅੰਮ੍ਰਿਤ ਵੇਲੇ ਜਾਗਣ ਵਾਲਾ ਜੀਵਨ ਹੋਵੇ ਮਾਲਕ ਆਪ ਇਹੋ ਜਿਹਾ ਸਾਜ ਦਿੰਦਾ ਆਪ ਹੀ ਨਾਮ ਦਾ ਰੰਗ ਚਾੜ ਦਿੰਦਾ ਹੈ ਅਤੇ ਆਪੇ ਹੀ ਕਿਰਪਾ ਦ੍ਰਿਸ਼ਟੀ ਕਰ ਦਿੰਦਾ ਹੈ। ਤੇਰੀ ਮਿਹਰਬਾਨੀ ਕਾ ਹੈ ਬੋਝ ਇਤਨਾ ਕਿ ਮੈਂ ਉਠਾ ਸਕਣੇ ਕੇ ਕਾਬਲ ਨਹੀਂ ਹੂੰ, ਆ ਗਿਆ ਹੂੰ ਤੇਰੇ ਦਰ ਪੇ ਪਰ ਆਨੇ ਕੇ ਵੀ ਕਾਬਲ ਨਹੀਂ। ਪਾਤਸ਼ਾਹ ਆਪ ਕਿਰਪਾ ਦ੍ਰਿਸ਼ਟੀ ਕਰਨ ਵਾਲੇ, ਆਪ ਹੀ ਸਾਡੇ ਤੇ ਰਹਿਮਤ ਕਰ ਦਿਓ ਜੀ।
ਨਾਨਕ ਕਾਮਣ ਕੰਤ ਭਾਵ ਆਪੇ ਹੀ ਰਾਵੇ।
ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਉਹ ਕਾਮਣ, ਉਹ ਜੀਵ ਰੂਪੀ ਇਸਤਰੀ ਉਸ ਕੰਤ ਪਰਮੇਸ਼ਵਰ ਪਤੀ ਨੂੰ ਭਾ ਜਾਂਦੀ ਹੈ ਜਿੱਥੇ ਮਾਲਕ ਆਪ ਕਿਰਪਾ ਦ੍ਰਿਸ਼ਟੀ ਕਰਕੇ ਆਪਣੀ ਲੈਕ ਬਣਾ ਲੈਂਦਾ ਅਤੇ ਜਿਨ੍ਹਾਂ 'ਤੇ ਕਿਰਪਾ ਦ੍ਰਿਸ਼ਟੀ ਕਰਦਾ ਉਹਨਾਂ ਨੂੰ ਆਪਣੇ ਮਿਲਾਪ ਦਾ ਆਨੰਦ ਵੀ ਬਖਸ਼ਦਾ। ਆਪੇ ਰਵੇ ਇਹ ਸੱਚ ਹੈ, ਉਹ ਫਿਰ ਮਾਲਕ ਨਾਲ ਮਿਲ ਕੇ ਸੁਰਤ ਵਿੱਚ ਵਾਹਿਗੁਰੂ ਵਾਹਿਗੁਰੂ ਕਰਦਿਆਂ ਆਨੰਦ ਜ਼ਿੰਦਗੀ ਬਣਾ ਲੈਂਦੇ ਨੇ। ਅਰਦਾਸ ਹੈ ਮਾਲਕ ਰਹਿਮਤ ਕਰਿਓ ਸਾਡੇ ਸਾਰਿਆਂ ਨੂੰ ਆਪਣੀ ਬਖਸ਼ਿਸ਼ ਕਿਰਪਾ ਦ੍ਰਿਸ਼ਟੀ ਕਰਕੇ ਨਾਮ ਦੇ ਰੰਗ ਵਿੱਚ ਰੰਗ ਦਿਓ ਅਤੇ ਸਾਡਾ ਜੀਵਨ ਅੰਦਰੋਂ ਵਿਚਾਰਾਂ ਨਾਲ ਸੋਹਣਾ ਬਣਾ ਦਿਓ, ਬਾਹਰੋਂ ਸਾਬਤ ਸੂਰਤ ਵਾਲਾ ਜੀਵਨ ਸਾਡਾ ਬਣਾ ਦਿਓ। ਸ਼ਬਦ ਗੁਰੂ ਦੇ ਲੜ ਲੱਗ ਕੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰ ਦੀਆਂ ਬਰਕਤਾਂ ਪ੍ਰਾਪਤ ਕਰਕੇ ਆਪਣਾ ਆਪਣਾ ਲੋਕ ਪ੍ਰਲੋਕ ਸੁਹੇਲਾ ਕਰੀਏ ਜੀ। ਇਹਨਾਂ ਅੱਖਰਾਂ ਨਾਲ ਸਤਿਗੁਰੂ ਦੇ ਚਰਨਾਂ ਦਾ ਕੋਟਾਨ ਕੋਟ ਧੰਨਵਾਦ ਕਰਦੇ ਹਾਂ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਦਾ ਹਾਰਦਿਕ ਤੌਰ 'ਤੇ ਕੋਟਾਨ ਕੋਟ ਧੰਨਵਾਦ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪ੍ਰਧਾਨ ਸਾਹਿਬ, ਤਿੰਨਾਂ ਦਾ ਤਹਿ ਦਿਲੋਂ ਬਹੁਤ ਧੰਨਵਾਦ। ਸਿੰਘ ਸਾਹਿਬ, ਮੁੱਖ ਗ੍ਰੰਥੀ ਸੱਚਖੰਡ ਹਰਿਮੰਦਰ ਸਾਹਿਬ, ਗਿਆਨੀ ਜਗਤਾਰ ਸਿੰਘ ਸਾਹਿਬ ਜੀ, ਤਿੰਨਾਂ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ। ਸਾਰੀਆਂ ਸੰਗਤਾਂ ਨੂੰ ਜੀ ਆਇਆਂ ਕਹਿੰਦੇ ਹਾਂ, ਹਾਰਦਿਕ ਤੌਰ 'ਤੇ ਸਮੂਹ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ। ਭੁੱਲਾਂ ਦੀ ਖਿਮਾ ਕਰਦੇ ਹਾਂ। ਆਓ ਗੁਰ ਸ਼ਬਦ ਦੀਆਂ ਦੋ ਪੰਕਤੀਆਂ ਸ਼ਰਵਣ ਕਰਕੇ ਫਿਰ ਫਤਿਹ ਨਾਲ ਸਾਂਝ ਪਾਈਏ ਜੀ।
ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਨ ਕੰਤ ਭਾਵਾ ਆਪੇ ਹੀ ਰਾਵੇ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।